दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जी हो अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। परम प्यारी साध संगत जी हो अज सतगुरु जगजीत सिंह सच्चे पातशाह जी का प्रादर भाव का दिन है सतगुरु सच्चे पातशाह जी दे प्रकाश का दिन है सतगुरु जगजीत सिंह सच्चे पातशाह जी दे प्रकाश पुरब दी मेरे वालों समूह साध संगत नूं लख लख वधाई है। जिहड़ा प्रसंग चल रहा सी उसे नूं ही अगे प्रारंभ करांगा सतगुरु गोविंद सिंह सच्चे पातशाह जी का पावन पवित्र इतिहास साहब जी लड़ीबद्ध श्रवण कर रहे सी केसां दा प्रसंग चल रहा सी कवि करतार सिंह जी क्लास वाली इस गल दा बयान कर रहे सन के पिछले समय दे विच जिन्ने भी हुंदे सन वो सारे केसाधारी हुंदे सन भावे कोई भी ऋषि मुनि अवतार होया कोई भी केसा नूं मनाउंदा नहीं सी। अज मैं इथों ही कवि करतार सिंह जी दी क्लास वाली दी कविता दे नाल ही कथा नूं प्रारंभ करदा। सब शक्तियां उन्हां दे विच है सन जटा जूट ओह उमर बेताम दे सन ब्रह्मचर्य ते धर्म दे सी पक्के धर्म एवें नहीं गवाम दे सन भावे मौत कबूल कर लैनी पए केस सिर दे नहीं मुनाम दे सन सिर मुनना भारी सजा समझन एक वाल ना सिरों लुहाम दे सन दाड़ी सिर उदा जांदा मुन्ने आसी हाकम डन पारा जिन्नू लाम दे सन ओ लोक मुड़ फेर करतार सिंगा बाहर निकलना शकल दिखाम दे सन। कवि करतार सिंह जी कलास वाली लिखदे ने दाड़ी ते सिर ओदा मुन्या जांदा सी जिन्नू हाकमां दे वल्लों कोई बहुत वड्डी सजा डन लगा होवे ते फिर शर्मिंदगी दा मारा ओ कदे बाहर निकल के अपना मुंह नहीं सी दिखाउंदा इन्नी ज्यादा इस गल नूं माड़ी समझिया जांदा सी। संपादक जी लिखदे ने कि पुरातन ग्रंथ पढ़न तों ਇਹ ਠੀਕ ਪਤਾ ਲੱਗਦਾ ਹੈ ਕਿ ਜਿਸ ਨੂੰ ਵੱਡੀ ਭਾਰੀ ਸਜ਼ਾ ਦੇਣੀ ਹੁੰਦੀ ਸੀ ਹਾਕਮ ਉਸ ਦਾ ਸਿਰ ਮੁੰਨ ਦਿੰਦੇ ਸਨ ਤੇ ਉਹ ਆਦਮੀ ਆਪਣੇ ਆਪ ਨੂੰ ਮਰ ਗਿਆ ਸਮਝਦਾ ਸੀ। ਰਾਮ ਚੰਦਰ ਜੀ ਦੇ ਤੇ ਪਰਸ਼ੁਰਾਮ ਦੇ ਸੰਵਾਦ ਨੂੰ ਦੇਖਿਆ ਜਾ ਸਕਦਾ ਹੈ। ਪੰਡਿਤ ਹਰਿਦਾਸ ਨੇ ਹਨੂਮਾਨ ਨਾਟਕ ਲਿਖਿਆ ਉਸ ਗ੍ਰੰਥ ਦੇ ਵਿੱਚ ਜਿੱਥੇ ਪਰਸ਼ੁਰਾਮ ਦਾ ਤੇ ਰਾਮ ਚੰਦਰ ਜੀ ਦਾ ਝਗੜਾ ਹੋਇਆ ਉਸ ਦੇ ਵਿੱਚ ਕ੍ਰੋਧ ਦੇ ਨਾਲ ਭਰਿਆ ਹੋਇਆ ਜਿਹੜਾ ਭਗਵਾਨ ਦਾ ਛੋਟਾ ਭਰਾਤਾ ਹੈ ਲਛਮਣ, ਉਹ ਭਗਵਾਨ ਨੂੰ ਇਸ ਤਰ੍ਹਾਂ ਕਹਿੰਦਾ, ਕਹਿੰਦਾ ਕਹੋ ਬਾਂਧ ਡਾਰੋ, ਕਹੋ ਬਾਹਰ ਦੇ ਉਤਾਰੋ, ਕਹੋ ਇਸੇ ਫੜ ਮਾਰੋ, ਕਹਾਂ ਜੂਰਾ ਕਾਟ ਲੀਜੀਏ। ਜਿਹੜਾ ਲਛਮਣ ਸੀ ਉਹ ਆਪਣੇ ਭਰਾ ਨੂੰ ਕਹਿੰਦਾ ਹੈ, ਭਗਵਾਨ ਰਾਮ ਨੂੰ, ਕਿ ਜੇਕਰ ਭਗਵਾਨ ਜੀ ਤੁਸੀਂ ਹੁਕਮ ਕਰੋ ਤੇ ਮੈਂ ਇਹਨੂੰ ਫੜ ਕੇ ਡੋਬ ਕੇ ਮਾਰ ਦਿਆਂ, ਜਾਂ ਫਿਰ ਇਸ ਨੂੰ ਕੈਦ ਕਰ ਲਾਂ, ਜਾਂ ਫੜ ਕੇ ਜਾਨੋ ਹੀ ਮਾਰ ਦਿਆਂ, ਜੇਕਰ ਤੁਸੀਂ ਭਗਵਾਨ ਜੀ ਹੁਕਮ ਕਰੋ ਤੇ ਜੂੜਾ ਕਾਟ ਲੀਜੀਏ ਤੇ ਮੈਂ ਇਹਦਾ ਜੂੜਾ ਕੱਟ ਲਵਾਂ। ਪਾਪ ਕੇ ਵਾਲਾਂ ਨੂੰ ਕੱਟ ਦਿਆਂ, ਵਾਲਾਂ ਨੂੰ ਕੱਟਣਾ ਮੰਨੋ ਕਿ ਬ੍ਰਾਹਮਣ ਦੇ ਵਾਸਤੇ ਮੌਤ ਦੀ ਸਜ਼ਾ ਦੇ ਬਰਾਬਰ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਸੀ ਕਿ ਇਸ ਤਰੀਕੇ ਦੇ ਪ੍ਰਮਾਣ ਗ੍ਰੰਥਾਂ ਦੇ ਵਿੱਚੋਂ ਬਹੁਤ ਸਾਰੇ ਮਿਲ ਜਾਂਦੇ ਨੇ। ਇਹ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣਾ ਬਿਆਨ ਦੇ ਰਹੇ ਸਨ ਕੇਸਾਂ ਦੀ ਬਾਬਤ। ਇਸ ਜਗ੍ਹਾ ਦੇ ਉੱਤੇ ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਐਸੇ ਭਰਮ ਤਜੋ ਰੱਖ ਕੇਸ, ਪਹਿਰੋ ਕਾਸ਼ ਸੁਪੱਟ ਬਰ ਵੇਸ। ਸਤਿਗੁਰੂ ਜੀ ਰਾਜਿਆਂ ਨੂੰ ਕਹਿੰਦੇ ਨੇ ਕਿ ਇਹਨਾਂ ਪੁਰਾਣੇ ਭਰਮਾਂ ਨੂੰ ਛੱਡ ਦਿਓ ਤੇ ਤੁਸੀਂ ਕੇਸਾਂ ਦੇ ਧਾਰਨੀ ਬਣੋ। ਇਸ ਤੋਂ ਇਲਾਵਾ ਸਾਡੀ ਰੀਤੀ ਦੇ ਮੁਤਾਬਕ ਕਛਹਿਰੇ ਨੂੰ ਧਾਰਨ ਕਰੋ, ਇਹ ਸੂਰਮਿਆਂ ਦਾ ਬਾਣਾ ਹੈ। ਜੇ ਅਸਨੀ ਕੇ ਵੇਖ ਨ ਪਾਵੇ ਤਬ ਕਰੀਏ ਜਸ ਤੁਮ ਮਨ ਪਾਵੇ। ਸਤਿਗੁਰੂ ਜੀ ਰਾਜਿਆਂ ਨੂੰ ਕਹਿੰਦੇ ਨੇ ਕਿ ਜੇਕਰ ਇਸ ਤਰ੍ਹਾਂ ਦਾ ਵਧੀਆ ਨੀਕਾ ਭੇਸ ਤੁਹਾਨੂੰ ਚੰਗਾ ਨਹੀਂ ਲੱਗਦਾ ਤੇ ਫਿਰ ਤੁਹਾਡੇ ਮਨ ਦੇ ਵਿੱਚ ਜਿਵੇਂ ਆਉਂਦਾ ਤੁਸੀਂ ਆਪਣੇ ਮਨ ਪਾਉਂਦੀ ਗੱਲ ਕਰੋ। ਜੇ ਨਹੀਂ ਲੇਵੋ ਇਹ ਮਗ ਪਾਵਨ, ਹਮ ਤੋ ਨਿਸ਼ਚੈ ਪੰਥ ਚਲਾਵਨ। ਸਤਿਗੁਰੂ ਜੀ ਕਹਿੰਦੇ ਨੇ ਰਾਜਿਆਂ ਨੂੰ ਕਿ ਜੇਕਰ ਇਸ ਤਰ੍ਹਾਂ ਦਾ ਪਾਵਨ ਰਸਤਾ ਤੁਸੀਂ ਚੁਣਨਾ ਨਹੀਂ ਚਾਹੁੰਦੇ ਤੇ ਨਾ ਚੁਣੋ, ਹਮ ਤੋ ਨਿਸ਼ਚੈ ਪੰਥ ਚਲਾਵਨ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਿਸ਼ਚਿਤ ਰੂਪ ਦੇ ਵਿੱਚ ਅਸੀਂ ਤੇ ਆਪਣੇ ਪੰਥ ਨੂੰ ਚਲਾਉਣਾ ਹੀ ਚਲਾਉਣਾ ਹੈ, ਭਾਵ ਕਿ ਮੈਂ ਤੇ ਖਾਲਸਾ ਪ੍ਰਗਟ ਕਰਨਾ ਹੀ ਕਰਨਾ ਹੈ। ਜਿਹੜਾ ਖਾਲਸਾ ਕੇਸਾਂ ਵਾਲਾ ਹੋਵੇਗਾ, ਜਿਹੜਾ ਤੇੜ ਕਛਹਿਰਾ ਪਹਿਨਿਆ ਕਰੇਗਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਿਸ਼ਚਿਤ ਰੂਪ ਦੇ ਵਿੱਚ ਮੈਂ ਤੇ ਇਸ ਤਰ੍ਹਾਂ ਕਰਨਾ ਹੈ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੋ ਕੁਝ ਰਾਜਿਆਂ ਨੂੰ ਆਖਿਆ ਉਹਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰ੍ਹਾਂ ਬਿਆਨ ਕੀਤਾ। ਸੁਣੋ ਰਾਜਿਓ ਸੱਚ ਇਹ ਆਖਦੇ ਹਾਂ, ਅਸੀਂ ਭਲਾ ਤੁਹਾਡਾ ਕਰਨਾ ਚਾਹੁੰਦੇ, ਤੁਹਾਡੀ ਕਰ ਮਦਦ ਨਾਲ ਹੋ ਸਾਥੀ, ਭਾਰਤ ਵਰਸ਼ ਦਾ ਰਾਜ ਦਿਵਾਣਾ ਚਾਹੁੰਦੇ। ਵੀਰ ਤਾਈ ਤੇ ਸ਼ਤਰਤਾ ਮਰ ਗਈ, ਨਵੇਂ ਸਿਰੇ ਹਾਂ ਅਸੀਂ ਜਿਵਾਣਾ ਚਾਹੁੰਦੇ। ਸਭ ਸੁਖ ਪ੍ਰਤਾਪ ਹੋ ਨਸ਼ਟ ਗਏ, ਮੋੜ ਉਹਨਾਂ ਨੂੰ ਇੱਥੇ ਲਿਆਣਾ ਚਾਹੁੰਦੇ। ਬੱਦਲ ਚੜਦੇ ਜ਼ੁਲਮ ਦੇ ਦਿੱਲੀ ਵਿੱਚੋਂ, ਅਸੀਂ ਉਹਨਾਂ ਨੂੰ ਦੇਸੋਂ ਉਡਾਣਾ ਚਾਹੁੰਦੇ। ਰੋਜ਼ ਲੱਖਾਂ ਹਿੰਦੂ ਪਏ ਕਤਲ ਹੁੰਦੇ, ਛਾਤੀ ਡਾ ਕੇ ਅਸੀਂ ਬਚਾਣਾ ਚਾਹੁੰਦੇ। ਹੋ ਕੇ ਛਤਰੀ ਤੁਸੀਂ ਗੁਲਾਮ ਬਣੇ, ਅਸੀਂ ਰਾਜੇ ਸੁਤੰਤਰ ਬਣਾਉਣਾ ਚਾਹੁੰਦੇ। ਲੋਕ ਮਾਰੀ ਦੇ ਗਿੱਦੜੋਂ ਹੋਏ ਪੈੜੇ, ਅਸੀਂ ਸ਼ੇਰ ਬਣਾ ਲੜਾਉਣਾ ਚਾਹੁੰਦੇ। ਤੁਹਾਡੇ ਭਾਗ ਸਾਡੇ ਵਸ ਕੁਝ ਨਹੀਂ, ਤੁਸੀਂ ਦੁੱਖ ਨਾ ਸਿਰੋਂ ਗਵਾਉਣਾ ਚਾਹੁੰਦੇ। ਤੁਸੀਂ ਭੋ ਗੁਲਾਮੀ ਦੇ ਖੂਹ ਡਿੱਗੇ, ਅਸੀਂ ਕਰਕੇ ਦਰਦ ਕਢਾਉਣਾ ਚਾਹੁੰਦੇ। ਤੁਸੀਂ ਮਿਲ ਜਾਂਦੇ ਚੰਗਾ ਕੰਮ ਹੁੰਦਾ, ਪਰ ਤੁਸੀਂ ਨਾ ਫਾਇਦਾ ਉਠਾਉਣਾ ਚਾਹੁੰਦੇ। ਚੰਗਾ ਸਾਨੂੰ ਜੋ ਹੁਕਮ ਅਕਾਲ ਦਾ ਏ, ਅਸੀਂ ਕਰਕੇ ਚੱਬਦੇ ਜਾਣਾ ਚਾਹੁੰਦੇ। ਇਹ ਤਾਂ ਕੰਮ ਜਿਹਦੇ ਉਸ ਹੈਣ ਕਰਨੇ, ਐਵੇਂ ਤੁਹਾਨੂੰ ਸਾਂ ਜਸ ਦਿਵਾਉਣਾ ਚਾਹੁੰਦੇ। ਜਿਹੜੇ ਕੰਮ ਨੂੰ ਆਏ ਕਰਤਾਰ ਸਿੰਘਾ, ਅਸੀਂ ਉਸ ਨੂੰ ਹੁਣ ਹਿਲਾਣਾ ਚਾਹੁੰਦੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਬੜਾ ਚੰਗਾ ਹੁੰਦਾ ਜੇਕਰ ਤੁਸੀਂ ਸਾਡੀ ਗੱਲ ਨੂੰ ਮੰਨ ਲੈਂਦੇ, ਪਰ ਤੁਹਾਡੇ ਭਾਗਾਂ ਦੇ ਵਿੱਚ ਇਹ ਗੱਲ ਨਹੀਂ ਹੈ, ਇਸ ਕਰਕੇ ਤੁਸੀਂ ਮੰਨੇ ਨਹੀਂ ਹੋ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਕੰਮ ਦੇ ਵਾਸਤੇ ਮੈਂ ਆਇਆ ਹਾਂ ਉਸ ਕੰਮ ਨੂੰ ਸਿਰੇ ਚਾੜ ਕੇ ਜਾਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਮ ਤੋ ਨਿਸ਼ਚੈ ਪੰਥ ਚਲਾਵਣ, ਨਿਸ਼ਚਿਤ ਰੂਪ ਦੇ ਵਿੱਚ ਮੈਂ ਤੇ ਖਾਲਸਾ ਪੰਥ ਨੂੰ ਪ੍ਰਗਟ ਕਰਨਾ ਹੀ ਕਰਨਾ। ਕਿਰਤ ਕਰਤ ਚਾਰੋ ਬਰਨ ਬਣ ਬਣ ਤੁਰਕਣ ਦੀਨ, ਤਿਨ ਕੋ ਪਾਹੁਲ ਦੇਹ ਹਮ ਛਿਤ ਪਤ ਕਰੈ ਪਰਬੀਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਿਰਤ ਕਰਦੇ ਨੇ ਚਾਰੇ ਹੀ ਵਰਨਾ ਦੇ ਲੋਕ ਤੁਰਕਾਂ ਦੇ ਦੀਨ ਬਣ ਬਣ ਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਐਸਿਆਂ ਕਿਰਤੀਆਂ ਨੂੰ ਮੈਂ ਆਪਣੀ ਪਾਹਲ ਦੇਵਾਂਗਾ, ਭਾਵ ਕੇ ਅੰਮ੍ਰਿਤ ਛਕਾਵਾਂਗਾ, ਛੇਤਪਤ ਕਰਾਂ ਪ੍ਰਵੀਨ, ਤੇ ਮੈਂ ਇਹਨਾਂ ਨੂੰ ਪ੍ਰਵੀਨ ਬਣਾ ਕੇ ਛੇਤਪਤੀ ਕਰ ਦਾਂਗਾ, ਭਾਵ ਕੇ ਧਰਤੀ ਦੇ ਮਾਲਕ ਰਾਜੇ ਬਣਾ ਦਿਆਂਗਾ। ਸ਼ੁਭ ਕਿਰਤ ਬਿਨ ਬਲਹੀਨ ਅਨਾਥਾ, ਹਮ ਤਰ ਤਿੰਨ ਮਾਥੇ ਪਰ ਹਾਥਾ। ਸਤਿਗੁਰੂ ਜੀ ਕਹਿੰਦੇ ਨੇ ਕਿ ਚੰਗੀ ਕਿਰਤ ਤੋਂ ਬਗੈਰ ਨੇ, ਇਸ ਤੋਂ ਇਲਾਵਾ ਬਲ ਤੋਂ ਹੀਨੇ ਨੇ, ਅਨਾਥ ਨੇ। ਹਮ ਧਰ ਹੈ ਤਿੰਨ ਮਾਥੇ ਪਰ ਹਾਥਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਐਸਿਆਂ ਦੇ ਸਿਰਾਂ ਦੇ ਉੱਤੇ ਮੈਂ ਆਪਣਾ ਹਸਤ ਕਮਲ ਟਿਕਾਵਾਂਗਾ। ਤੇ ਸਾਧ ਸੰਗਤ ਜੀ, ਜਿਹਦੇ ਸਿਰ ਦੇ ਉੱਤੇ ਸਤਿਗੁਰਾਂ ਦਾ ਹਸਤ ਕਮਲ ਟਿਕ ਜਾਂਦਾ ਹੈ, ਦੁਨੀਆਂ ਦੀ ਕਿਸੇ ਵੀ ਚੀਜ਼ ਦੀ ਉਸ ਨੂੰ ਕੋਈ ਪਰਵਾਹ ਰਹਿ ਨਹੀਂ ਜਾਂਦੀ। ਗੁਰਬਾਣੀ ਦੇ ਵਿੱਚ ਪ੍ਰਮਾਣ ਆਉਂਦਾ ਹੈ, ਤਾਹ ਕਹਾ ਪਰਵਾਹ ਕਾਹੂ ਕੀ, ਜਾ ਕੇ ਬਸੀਸ ਧਰਿਓ ਗੁਰ ਹੱਥ। ਉਸ ਮਨੁੱਖ ਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਰਹਿ ਨਹੀਂ ਜਾਂਦੀ ਜਿਹਦੇ ਮਸਤਕ ਦੇ ਉੱਤੇ, ਜਿਹਦੇ ਸਿਰ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਆਪਣਾ ਹੱਥ ਟਿਕਾ ਦਿੰਦੇ ਨੇ। ਗੁਰਬਾਣੀ ਦੇ ਵਿੱਚ ਇੱਕ ਹੋਰ ਵੀ ਪਾਠ ਆਉਂਦਾ ਹੈ, ਸਮਰੱਥ ਗੁਰੂ ਸਿਰ ਹੱਥ ਧਰਿਓ, ਭਾਵ ਕੇ ਸਮਰੱਥ ਗੁਰੂ ਨੇ ਜਿਹਦੇ ਸਿਰ ਦੇ ਉੱਤੇ ਹੱਥ ਧਰ ਦਿੱਤਾ ਉਹਨੂੰ ਪਰਵਾਹ ਹੀ ਕੋਈ ਨਹੀਂ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਐਸਿਆਂ ਦੇ ਸਿਰਾਂ ਦੇ ਉੱਤੇ ਆਪਣਾ ਹੱਥ ਟਿਕਾਵਾਂਗਾ ਤੇ ਮੈਂ ਉਹਨਾਂ ਨੂੰ ਧਰਤੀ ਦੇ ਮਾਲਕ ਬਣਾ ਦਿਆਂਗਾ। ਤੁਰ ਕਣ ਕੋ ਦੇ ਤੁਰਤ ਤੁਰਾਈ, ਮੁਗਲ ਚਮੂ ਦੇ ਗਰਦ ਮਿਲਾਈ। ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰੇ ਖਾਲਸੇ ਪੰਥ ਦੇ ਵਿੱਚ ਜਿਹੜੇ ਸਿੰਘ ਹੋਣਗੇ ਤੁਰਕਾਂ ਦਾ ਉਹ ਨਾਸ਼ ਕਰ ਦੇਣਗੇ, ਮੁਗਲਾਂ ਦੀ ਜਿੰਨੀ ਫੌਜ ਹੈ ਉਹਨੂੰ ਧੂੜ ਦੇ ਵਿੱਚ ਮਿਲਾ ਦੇਣਗੇ। ਸੇਵਕਾ ਘੋਰੇ ਗਜ ਅੰਬਾਰੀ, ਤੰਬੂ ਪੇਰ ਦਮਾਮੇ ਪਾਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਮੁਗਲਾਂ ਦੇ ਕੋਲ ਪਾਲਕੀਆਂ ਨੇ, ਘੋੜੇ ਨੇ, ਵੱਡੇ ਵੱਡੇ ਹਾਥੀ ਨੇ, ਤੰਬੂ ਨੇ, ਇਸ ਤੋਂ ਇਲਾਵਾ ਵੱਡੇ ਵੱਡੇ ਨਗਾਰੇ ਨੇ। ਰੂਪਾ ਕੰਚਨ ਬੱਜਰ ਖਜਾਨਾ, ਰਾਜ ਸਾਜ ਔਰੇ ਵਿਦ ਨਾਨਾ। ਇਹਨਾਂ ਦੇ ਕੋਲ ਚਾਂਦੀ ਹੈ, ਇਹਨਾਂ ਦੇ ਕੋਲ ਸੋਨਾ ਹੈ, ਇਸ ਤੋਂ ਇਲਾਵਾ ਹੀਰੇ ਮੋਤੀ ਜਵਾਹਰ ਨੇ, ਵੱਡਾ ਰਾਜ ਸਮਾਜ ਅਨੇਕਾਂ ਪ੍ਰਕਾਰ ਦਾ ਇਹਨਾਂ ਤੁਰਕਾਂ ਦਾ ਵਧਿਆ ਹੋਇਆ। ਹੁਕਮ ਚਲਤ ਹੈ ਜਹ ਕਹ ਜਿਨ ਕੋ, ਖੋਜੋ ਖੋਜ ਨ ਪਾਵੇ ਤਿਨ ਕੋ। ਸਤਿਗੁਰੂ ਜੀ ਸਾਰਿਆਂ ਰਾਜਿਆਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਜਿਨ੍ਹਾਂ ਤੁਰਕਾਂ ਦਾ ਹਰ ਇੱਕ ਜਗ੍ਹਾ ਦੇ ਉੱਤੇ ਇਸ ਵੇਲੇ ਹੁਕਮ ਚੱਲ ਰਿਹਾ ਹੈ, ਸਤਿਗੁਰੂ ਜੀ ਕਹਿੰਦੇ ਨੇ ਐਸਾ ਸਮਾਂ ਆਵੇਗਾ ਕਿ ਇਹਨਾਂ ਦਾ ਖੋਜ ਖੁਰਾਹੀ ਤੱਕ ਲੱਭਿਆ ਲੱਭੇਗਾ ਨਹੀਂ। ਭੀਮ ਚੰਦ ਸੁਣ ਮਾਣ ਅਚੰਬਾ, ਕਹਿਣ ਲੱਗਿਓ ਇਹ ਬਾਤ ਅਸੰਭਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ ਤੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਰਾਜਾ ਭੀਮ ਚੰਦ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ। ਕਹਿਣ ਲੱਗਿਓ ਇਹ ਬਾਤ ਅਸੰਭਾ, ਕਹਿਣ ਲੱਗਾ ਕਿ ਜਿਹੜੀ ਤੁਸੀਂ ਸਤਿਗੁਰੂ ਜੀ ਗੱਲ ਕਰ ਰਹੇ ਹੋ ਇਹ ਬਿਲਕੁਲ ਕਦੇ ਹੋ ਹੀ ਨਹੀਂ ਸਕਦੀ, ਅਸੰਭਵ ਹੈ, ਇਮਪੋਸੀਬਲ, ਕਦੇ ਪੋਸੀਬਲ ਹੋ ਹੀ ਨਹੀਂ ਸਕਦਾ, ਇਸ ਤਰ੍ਹਾਂ ਕਦੇ ਹੋ ਹੀ ਨਹੀਂ ਸਕਦਾ ਜਿੱਦਾਂ ਦੀਆਂ ਗੱਲਾਂ ਤੁਸੀਂ ਕਰ ਰਹੇ। ਇੱਕ ਇੱਕ ਛਾਂਗ ਲੇ ਤੇ ਇੱਕ ਖਾਹੀ, ਵੇਤੇ ਸ਼ਸਤਰਣ ਵਿਦਿਆ ਮਾਹੀ। ਕਹਿੰਦਾ ਸਤਿਗੁਰਾਂ ਨੂੰ ਰਾਜਾ ਭੀਮ ਚੰਦ ਕਿ ਤੁਸੀਂ ਇਸ ਗੱਲ ਨੂੰ ਨਹੀਂ ਜਾਣਦੇ, ਇੱਕ ਇੱਕ ਜਿਹੜਾ ਤੁਰਕ ਹੈ ਇੱਕ ਇੱਕ ਪੂਰਾ ਬੱਕਰਾ ਮਾਰ ਕੇ ਖਾ ਜਾਂਦਾ। ਆਮ ਤੌਰ ਤੇ ਦੁਨੀਆਂ ਦੇ ਵਿੱਚ ਐਸੀ ਵੀ ਮਾਨਤਾ ਹੈ ਕਿ ਜਿਹੜਾ ਮਨੁੱਖ ਮਾਸਾਹਾਰੀ ਹੁੰਦਾ ਹੈ ਉਹ ਜ਼ਿਆਦਾ ਬਲਸ਼ਾਲੀ ਹੁੰਦਾ ਹੈ, ਉਹ ਜ਼ਿਆਦਾ ਤਾਕਤਵਰ ਹੁੰਦਾ ਹੈ। ਪਰ ਦਰਅਸਲ ਇਹ ਅਸਰੀਅਤ ਗੱਲ ਨਹੀਂ ਹੈ, ਇਹ ਜ਼ਰੂਰੀ ਗੱਲ ਨਹੀਂ ਹੈ ਕਿ ਜਿਹੜਾ ਮਾਸਾਹਾਰੀ ਹੈ ਉਹ ਜ਼ਿਆਦਾ ਤਕੜਾ ਹੋਵੇਗਾ ਤੇ ਸ਼ਾਕਾਹਾਰੀ ਕਮਜ਼ੋਰ ਹੋਵੇਗਾ। ਪਰ ਇਸ ਜਗ੍ਹਾ ਦੇ ਉੱਤੇ ਰਾਜਾ ਭੀਮ ਚੰਦ ਇਸ ਗੱਲ ਨੂੰ ਮੰਨਦਾ ਹੈ ਕਿ ਜਿਹੜੇ ਮਾਸ ਖਾਣ ਵਾਲੇ ਨੂੰ ਜ਼ਿਆਦਾ ਤਾਕਤਵਰ ਨੇ। ਕਹਿੰਦਾ ਸੱਚੇ ਪਾਤਸ਼ਾਹ ਜੀ ਨੂੰ ਕਿ ਇਕੱਲਾ ਇਕੱਲਾ ਤੁਰਕ ਇੱਕ ਇੱਕ ਬੱਕਰੇ ਦੇ ਪੂਰੇ ਮਾਸ ਨੂੰ ਖਾ ਜਾਂਦਾ ਹੈ। ਵੇਤੇ ਸ਼ਸਤਰਨ ਵਿਦਿਆ ਮਾਹੀ, ਇਸ ਤੋਂ ਇਲਾਵਾ ਜਿਵੇਂ ਵੇਦਾਂ ਦੇ ਵਕਤੇ ਹੁੰਦੇ ਨੇ ਇਸ ਤਰ੍ਹਾਂ ਦੀ ਜਿਹੜੀ ਮਹਾਰਤ ਹੈ ਉਹ ਹਾਸਲ ਹੈ ਇਹਨਾਂ ਤੁਰਕਾਂ ਨੂੰ ਹਥਿਆਰ ਵਿਦਿਆ ਦੇ ਵਿੱਚ, ਭਾਵ ਕਿ ਜਿਵੇਂ ਵੇਦਾਂ ਗ੍ਰੰਥਾਂ ਦੇ ਵਿੱਚ ਪੰਡਿਤ ਮਾਹਰ ਹੁੰਦੇ ਨੇ ਇਸ ਤਰ੍ਹਾਂ ਹਥਿਆਰ ਚਲਾਉਣ ਦੀ ਵਿਦਿਆ ਦੇ ਵਿੱਚ ਇਹ ਤੁਰਕ ਵੀ ਬੜੇ ਮਾਹਰ ਨੇ। ਤੇ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿਵੇਂ ਹੋ ਸਕਦੀ ਹੈ, ਇਹ ਤੇ ਅਸੰਭਵ ਜੀ ਗੱਲ ਹੈ, ਨਾ ਹੋਣ ਵਾਲੀ ਗੱਲ ਹੈ। ਬਲਬੀਰ ਗਿਆਰ ਬੁੱਧ ਮਹਾਨ ਰਾਜ ਸਾਜ ਗਿਣਤੀ ਨਹੀਂ ਜਾਣੇ। ਕਹਿੰਦਾ ਕਿ ਤਾਕਤ ਵੱਡੀ ਹੈ, ਬੁੱਧੀ ਦੇ ਮਹਾਨ ਨੇ, ਰਾਜ ਸਾਜ ਗਿਣਤੀ ਨਹੀਂ ਜਾਣੇ, ਭਾਵ ਕਿ ਤੁਰਕਾਂ ਦਾ ਰਾਜ ਸਾਜ ਕਿੰਨਾ ਕੁ, ਇਹਦੀ ਤੇ ਗਿਣਤੀ ਕੋਈ ਹੋ ਨਹੀਂ ਸਕਦੀ ਕਿ ਕਿੰਨੀ ਤਾਕਤ ਉਹਨਾਂ ਦੇ ਕੋਲ ਮੌਜੂਦ ਹੈ। ਬਾਜ ਸਮਾਨ ਜੋਧ ਮੈਂ ਮਾਨੀ, ਚਤਰ ਬਰਨ ਚਟਕਾ ਸਮ ਜਾਨੀ। ਰਾਜਾ ਭੀਮ ਚੰਦ ਕਹਿੰਦਾ ਹੈ ਕਿ ਜਦੋਂ ਯੁੱਧ ਲੜਦੇ ਨੇ ਤੇ ਵੈਰੀ ਦੀ ਸੈਨਾ ਦੇ ਉੱਤੇ ਬਾਜਾਂ ਦੇ ਵਾਂਗ ਟੁੱਟਦੇ ਨੇ, ਤੇ ਸੱਚੇ ਪਾਤਸ਼ਾਹ ਜਿਨ੍ਹਾਂ ਚਾਰੇ ਵਰਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਚਾਰੇ ਵਰਨ ਇਹਨਾਂ ਬਾਜਾਂ ਦੇ ਸਾਹਮਣੇ ਇਹ ਚਿੜੀਆਂ ਵਰਗੇ ਨੇ, ਭਾਵ ਕਿ ਚਿੜੀਆਂ ਵਰਗੇ ਨੇ ਤੁਹਾਡੇ ਚਾਰੇ ਵਰਨਾਂ ਦੇ ਲੋਕ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਹੱਥ ਧਰਨ ਦੀ ਗੱਲ ਕਰਦੇ ਹੋ, ਤੇ ਦੂਸਰੇ ਪਾਸੇ ਵੈਰੀ ਬਾਜਾਂ ਦੇ ਵਰਗੇ ਨੇ, ਭਾਵ ਕਿ ਬਾਜਾਂ ਦੇ ਸਾਹਮਣੇ ਚਿੜੀਆਂ ਦੀ ਕੀ ਔਕਾਤ। ਤਿੰਨ ਕੋ ਸੋ ਕਿਮ ਦੇਹ ਤੁਰਾਈ, ਇਹ ਨਿਸਚੈ ਹਮ ਨਹੀਂ ਮਨ ਆਈ। ਕਹਿੰਦਾ ਕਿ ਐਸੇ ਚਿੜੀਆਂ ਵਰਗੇ ਚੌ ਵਰਨਾਂ ਦੇ ਲੋਕਾਂ ਤੋਂ ਤੁਸੀਂ ਬਾਜਾਂ ਨੂੰ ਕਿਵੇਂ ਮਾਤ ਕਰਾ ਦੇਵੋਗੇ, ਭਾਵ ਕਿ ਚਾਰੇ ਵਰਨਾਂ ਦੇ ਲੋਕ ਜਿਹੜੇ ਚਿੜੀਆਂ ਵਰਗੇ ਨੇ ਉਹ ਬਾਜਾਂ ਨੂੰ ਕਦੇ ਵੀ ਮਾਤ ਦੇ ਨਹੀਂ ਸਕਦੇ, ਭਾਵ ਕਿ ਆਪਣੇ ਚਿੜੀਆਂ ਵਰਗਿਆਂ ਤੁਸੀਂ ਇਹਨਾਂ ਸਿੱਖਾਂ ਤੋਂ ਕਿਸ ਤਰ੍ਹਾਂ ਵੱਡੇ ਵੱਡੇ ਬਾਜਾਂ ਦਾ ਨਾਸ ਕਰਵਾ ਦੇਵੋਗੇ, ਇਹ ਨਿਸ਼ਚੈ ਹਮ ਨਹੀਂ ਮਨ ਆਏ। ਰਾਜਾ ਭੀਮ ਚੰਦ ਕਹਿੰਦਾ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹ ਮੇਰੇ ਮਨ ਦੇ ਵਿੱਚ ਪ੍ਰਤੀਤ ਨਹੀਂ ਹੁੰਦੀ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ, ਭਾਵ ਕਿ ਐਸਾ ਸੱਚੇ ਪਾਤਸ਼ਾਹ ਕਦੇ ਹੋ ਨਹੀਂ ਸਕਦਾ ਜਿਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਕਰਦੇ ਹੋ। ਉਸ ਵੇਲੇ ਫਿਰ ਰਾਜਿਆਂ ਨੇ ਇਸ ਤਰ੍ਹਾਂ ਆਖਿਆ, ਗੱਲਾਂ ਕਰਨੀਆਂ ਗੁਰੂ ਜੀ ਸੌਖੀਆਂ ਨੇ, ਤੋੜੇ ਉਹਨਾਂ ਨੂੰ ਫਿਰ ਚੜਾਣਾ ਔਖਾ, ਬਾਦਸ਼ਾਹੀ ਹੈ ਭਾਰੀ ਚੁਗੱਤਿਆਂ ਦੀ, ਉਹਦੇ ਨਾਲ ਹੈ ਜੇ ਮੱਥਾ ਲਾਣਾ ਔਖਾ, ਮੁਸਲਮਾਨ ਪਠਾਨ ਨੇ ਕੌਮ ਜੰਗੀ, ਉਹਨਾਂ ਸਾਹਮਣੇ ਜੰਗ ਮਚਾਣਾ ਔਖਾ, ਨਾਈ ਚੂਰ ਛਿੰਬੇ ਜੱਟ ਸਿੱਖ ਤੁਹਾਡੇ ਹੈ ਮੁਕਾਬਲੇ, ਉਹਨਾਂ ਦੇ ਡਾਣਾ ਔਖਾ, ਉਹ ਬਗਿਆੜ ਤੇ ਪੇਡਾਂ ਸਿੱਖ ਤੁਹਾਡੇ, ਉਹਨਾਂ ਸਾਹਮਣੇ ਚੁੱਕ ਕਰਾਣਾ ਔਖਾ, ਸਿੱਖ ਚਿੜੀਆਂ ਬਾਜੋ ਬਲੀ ਪਾਰੇ, ਬਾਜ ਚਿੜੀ ਤੋਂ ਹੈ ਮਰਵਾਣਾ ਔਖਾ, ਬਾਦਸ਼ਾਹੀ ਫੌਜਾਂ ਕਰ ਰੱਬ ਦਾ ਨੇ, ਸਿੱਖ ਥੋੜੇ ਜਹੇ ਜੰਗ ਪਾਣਾ ਔਖਾ, ਭਾਵੇਂ ਕੁਝ ਹੋਵੇ ਪਰ ਅਸਾਂ ਤਾਈ ਰਲ ਸ਼ੂਦਰਾਂ ਦੇ ਨਾਲ ਖਾਣਾ ਔਖਾ, ਰਲ ਛੋਟੀਆਂ ਜਾਤਾਂ ਦੇ ਨਾਲ ਛੋਟੇ ਬਣ ਵਿੱਚ ਸ਼ਰੀਕਾਂ ਅਖਵਾਣਾ ਔਖਾ, ਬੀੜਾ ਚੁੱਕਿਆ ਵੱਡਾ ਕਰਤਾਰ ਸਿੰਘਾ, ਇਹ ਪਏਗਾ ਖਰਾ ਨਿਭਾਣਾ ਔਖਾ। ਰਾਜਾ ਭੀਮ ਚੰਦ ਕਹਿੰਦਾ ਸੱਚੇ ਪਾਤਸ਼ਾਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਪਰ ਗੱਲ ਨੂੰ ਪੂਰਾ ਕਰਕੇ ਵਿਖਾਉਣਾ ਬੜਾ ਔਖਾ ਹੈ। ਕਹਿੰਦਾ ਕਿ ਬੀੜਾ ਤੁਸੀਂ ਵੱਡਾ ਚੁੱਕ ਲਿਆ ਹੈ, ਇਸ ਨੂੰ ਨੇਪਰੇ ਚਾੜਨਾ ਬੜਾ ਔਖਾ ਹੈ। ਇਸ ਕਰਕੇ ਰਾਜਾ ਭੀਮ ਚੰਦ ਕਹਿੰਦਾ ਕਿ ਮੈਨੂੰ ਤੇ ਰਤਾ ਵੀ ਯਕੀਨ ਨਹੀਂ ਆਉਂਦਾ ਕਿ ਜੋ ਤੁਸੀਂ ਕਹਿ ਰਹੇ ਹੋ ਇਹ ਕਦੇ ਸੱਚਾ ਹੋਏਗਾ। सुन राजन ते प्रभु बतावे हम चिरियन ते बाज तुरावे। जदो राजे भीमचंद ने इस तरह की गल की ते सतगुरु सचे पातशाह जी कहिंदे ने राजा भीमचंद तू ठीक कह रहा, असी चिड़िया वर्गे ते तुरक बाजा वर्गे ने, पर नाल सतगुरां ने भी गल आखी हम चिरियन ते बाज तुरावे, भाव के मैं चिड़िया तो बाजा नू तुड़ा देंगा, भाव के मेरे चिड़िया वर्गे जिहड़े सिख ने ओही वड्डे तुरक बाजा दा नाश कर देंगे, उन्हां दा खुराक खोज मिटा देंगे। जिम श्री राम चांद जग होए कथा लख तिन की सब कोए। उस वेले फिर सतगुरु गोविंद सिंह सच्चे पातशाह जी ने एक पुराना प्रमाण दिता। सतगुरु जी कहिंदे ने कि जिस तरह भगवान रामचंद्र जी दुनिया दे उत्ते हो चुके ने, कथा लख तिन की सब कोए, भाव के हर कोई आदमी भगवान रामचंद्र जी दी कथा नू जानदा है। बाण चार बानर क्या तुछ जाती, सेव टोर कर अदक जमाती। सतगुरु जी कहिंदे ने कि जेडे जंगल दे विच रहण वाले तुछ जाती दे बांदर ने, उन्हां दी तुछ जाती हुंदी है, उन्हां दी की औकात हुंदी है। सेव टोर कर अदक जमाती, पर भगवान रामचंद्र जी ने इन्हां सारे बांदरां दी सेना नूं इकट्ठा कीता सी। तीन लोक पत रावण पारे, जिसते सर्व सुरासर हारे। सतगुरु गोविंद सिंह जी कहिंदे ने कि तिन्ना ही लोकां नूं जितन वाला वड्डा राजा सी रावण, जिसते सर्व सुरासर हारे, भाव के रावण तों सारे जिहड़े देवते ने ओ हार चुके सी, तिन्ना लोकां दे उत्ते उन्ने अपनी जित दा झंडा गड्डिया होया सी रावण ने। क्योंकि कथा आउंदी है कि मात लोक नूं, आकाश लोक नूं ते पताल लोक नूं तिन्ने ही लोकां नूं रावण ने जित्या होया सी। इस तों इलावा विद्वान इस गल नूं भी मनदे ने कि मौत नूं भी जित्या होया सी। विद्वान पुरश कहिंदे ने कि काल नूं अपने पावे दे नाल इस रावण ने बन छड्डिया सी, पर ओह मारिया गया, क्योंकि मरना एक अटल सच्चाई है, ओह भावे किसे भी तरीके दे नाल मरे। मेरा सिर्फ कहण तों भाव इह है कि सतगुरु गोविंद सिंह जी कहिंदे ने कि इन्ना वड्डा बलवान राजा जिन्ने तिन्ना लोकां नूं जित्या, सारिआं नूं हरा के उन्ने अपना राज स्थापित कीता, उस वड्डे राजे दे नाल बांदरां दी सेना नूं नाल लैके लड़े भगवान रामचंद्र। तिन बानर ते नास करायो, बिना बिलम दल युकत खपायो। सतगुरु जी कहिंदे ने कि बांदरां तों उस वड्डे रावण दा नाश करवा दिता, बिना बिलम दल युक्त खपायो, भाव के देरी नहीं लगी, थोड़ी ही देरी दे विच सारी सेना दे समेत रावण दा खात्मा कर दिता गया। तिम हम तर रंग कण सिर हाथा, पाहल देह तेज के साथा। सतगुरु जी कहिंदे ने इसे तरीके दे नाल असी रंकां दे गरीबां दे सिरां दे उत्ते अपने हाथ नूं रखांगे, उन्हां नूं पाहल देंगे, पाहल दे के भाव के अमृत छका के उन्हां दे विच बहुत ज्यादा तेज भर देंगे। शास्त्र गहाए अनेक प्रकारा, दे उत्साह जंग को पारा। अमृत छका के सिंह सजा के उन्हां दे हत्थां दे विच अनेकां प्रकार दे हथियारां नूं असी फड़ा देंगे, ते फिर जंग लड़न दा वड्डा जिहड़ा उत्साह है उन्हां दे मनां दे विच भर देंगे। अब अवनी पत तुरक बडेरा, तिसके संग बधावे बैरा। सतगुरु गोविंद सिंह जी कहिंदे ने कि इस वेले हिंदुस्तान दे राज दा मालक है तुरक सारिआं तों वड्डा औरंगजेब। सतगुरु जी कहिंदे ने कि उस औरंगजेब बादशाह दी फौज दे नाल वड्डा झेड़ा वधा देंगे। लड़ें मरें मारें तुरकाने, केतक बासर मैं करहाने। मेरे खालसे जिहड़े सिंह होणगे ओह लड़नगे, वैरियां नूं मारनगे, तुरकां दा खात्मा करनगे। केतक बासर मैं करहाने, भाव के थोड़े समय दे विच ही मेरे सिंह इन्हां तुरकां दा नाश कर देणगे। ਵਧੈ ਖਾਲਸਾ ਪਾਵੈ ਰਾਜੂ ਹੋਏ ਅਵਨੀਸ਼ਨ ਕੇਰ ਸਮਾਜੂ। ਸਤਿਗੁਰੂ ਜੀ ਕਹਿੰਦੇ ਨੇ ਕਿ ਖਾਲਸੇ ਦਾ ਰਾਜ ਬਹੁਤ ਜ਼ਿਆਦਾ ਵਧੇਗਾ, ਹੋਏ ਅਵਨੀਸ਼ਨ ਕੇਰ ਸਮਾਜੂ, ਭਾਵ ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜਿਆਂ ਵਰਗਾ ਉਹਨਾਂ ਦਾ ਸਮਾਜ ਵਧੇਗਾ। ਜੇ ਅਬ ਮਰਦ ਗਰਦ ਮਿਲ ਜਹ ਸਿੰਘ ਸੂਰ ਮੇ ਜਗ ਬਿਦਤੈ ਹੈ। ਸਤਿਗੁਰੂ ਜੀ ਕਹਿੰਦੇ ਨੇ ਰਾਜੇ ਭੀਮ ਚੰਦ ਨੂੰ ਜਿਨ੍ਹਾਂ ਤੁਰਕਾਂ ਨੂੰ ਬਾਜ ਦੱਸਦਾ, ਜਿਨ੍ਹਾਂ ਨੂੰ ਵੱਡੇ ਮਰਦ ਦੱਸਦਾ, ਸਤਿਗੁਰੂ ਜੀ ਕਹਿੰਦੇ ਨੇ ਮਰਦ ਤੇ ਗਰਦ ਦੇ ਵਿਚ ਮਿਲ ਜਾਣਗੇ, ਭਾਵ ਕੇ ਧੂੜ ਦੇ ਵਿਚ ਇਹ ਸਾਰੇ ਮਿਲ ਜਾਣਗੇ। ਸਿੰਘ ਸੂਰਮੇ ਜਗ ਬਿਦਤੈ ਹੈ, ਜਿਹੜੇ ਮੇਰੇ ਸਿੰਘ ਸੂਰਮੇ ਨੇ ਉਹੀ ਜਗ ਦੇ ਵਿਚ ਪ੍ਰਗਟ ਹੋਣਗੇ। ਤੁਮ ਪੀ ਤਿੰਨ ਤੇ ਬਣੋ ਅਧੀਨ, ਜੇ ਨਾ ਬਣੋ ਅਵਨੀਲੇ ਛੀਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਜੇ ਭੀਮ ਚੰਦ ਨੂੰ ਕਹਿੰਦੇ ਨੇ ਕਿ ਤੁਹਾਡੇ ਵਰਗੇ ਜਿਹੜੇ ਰਾਜੇ ਨੇ ਇਹ ਵੀ ਮੇਰੇ ਖਾਲਸੇ ਦੇ ਅਧੀਨ ਹੋਣਗੇ, ਉਹਨਾਂ ਦੇ ਅਧਿਕਾਰ ਦੇ ਵਿਚ ਹੋਣਗੇ। ਜੇ ਨਾ ਬਣੋ ਅਵਨੀਲੇ ਛੀਨ, ਭਾਵ ਕੇ ਜੇਕਰ ਇਸ ਵੇਲੇ ਸਾਡੀ ਗੱਲ ਨੂੰ ਨਾ ਮੰਨੋਗੇ ਤੇ ਜੇਕਰ ਖਾਲਸੇ ਦੇ ਵੇਲੇ ਵੀ ਤੁਸੀਂ ਉਹਨਾਂ ਦੇ ਅੱਗੇ ਵੇਰੇ ਅਵਨੀ ਲੇ ਛੀਨ, ਤੇ ਫਿਰ ਤੁਹਾਡੀ ਧਰਤੀ ਨੂੰ ਖੋ ਲਿਆ ਜਾਏਗਾ। ਭੀਮ ਚੰਦ ਆਦਕ ਸੁਣ ਕਰਕੇ ਸਹਿ ਨਾ ਸਕਿਓ ਕੁਛ ਰਿਸ ਓਰ ਤਰਕੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਇਨ੍ਹਾਂ ਬਚਨਾਂ ਨੂੰ ਰਾਜਾ ਭੀਮ ਚੰਦ ਸਹਾਰਨ ਨਾ ਕਰ ਸਕਿਆ, ਉਸ ਵੇਲੇ ਸਹਿ ਨਹੀਂ ਸਕਿਆ ਤੇ ਗੁੱਸੇ ਦੇ ਨਾਲ ਅੱਗੋਂ ਫਿਰ ਇਸ ਤਰ੍ਹਾਂ ਕਹਿੰਦਾ, ਕਹਿਤ ਪਾਇਓ ਹਮ ਤੋ ਨਹੀਂ ਮਾਨ, ਬੇਸ ਸੁਕੇਸ਼ ਕਾਸ਼ ਨਹੀਂ ਠਾਨ। ਰਾਜਾ ਭੀਮ ਚੰਦ ਕਹਿੰਦਾ ਕਿ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਤੁਹਾਡੀ ਆਖੀ ਹੋਈ ਗੱਲ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਾਂਗੇ, ਕਦੇ ਵੀ ਮੰਨਾਂਗੇ ਨੀ। ਬੇਸ ਕੇਸ਼ ਕਾਸ਼ ਨਹੀਂ ਠਾਨ, ਤੁਸੀਂ ਕਹਿੰਦੇ ਹੋ ਕਿ ਕੇਸਾਂ ਨੂੰ ਰੱਖੋ, ਅਸੀਂ ਨਹੀਂ ਕੇਸ ਰੱਖਾਂਗੇ। ਤੁਸੀਂ ਕਹਿੰਦੇ ਹੋ ਕਿ ਕਛਹਿਰੇ ਨੂੰ ਪਹਿਨੋ, ਅਸੀਂ ਕਛਹਿਰਾ ਨਹੀਂ ਪਹਿਨਾਂਗੇ। ਭਾਵ ਕੇ ਸਾਡੇ ਜਿਹੜੇ ਹਿੰਦੂ ਚਿੰਨ ਨੇ ਅਸੀਂ ਉਹਨਾਂ ਨੂੰ ਬਰਕਰਾਰ ਰੱਖਾਂਗੇ, ਤੁਹਾਡੀਆਂ ਆਖੀਆਂ ਹੋਈ ਗੱਲਾਂ ਦੇ ਉੱਤੇ ਨਹੀਂ ਚੱਲਾਂਗੇ। ਆਗੈ ਜਿਮ ਜਾਣੋ ਤਿਮ ਕਰੋ, ਚਤਰ ਬਰਨ ਪਰ ਨਿਜ ਕਰ ਤਰੋ। ਹੰਕਾਰਿਆ ਹੋਇਆ ਰਾਜਾ ਭੀਮ ਚੰਦ ਕਹਿੰਦਾ ਕਿ ਸਾਨੂੰ ਤੁਹਾਡੇ ਹੱਥ ਦੀ ਕੋਈ ਲੋੜ ਨਹੀਂ ਹੈ, ਭਾਵ ਕਿ ਤੁਸੀਂ ਕੰਗਾਲਾਂ ਗਰੀਬਾਂ ਦੇ ਸਿਰ ਦੇ ਉੱਤੇ ਹੀ ਆਪਣਾ ਹੱਥ ਟਿਕਾਓ, ਸਾਨੂੰ ਕੋਈ ਲੋੜ ਨਹੀਂ ਹੈ ਕਿ ਤੁਸੀਂ ਸਾਡੇ ਸਿਰ ਦੇ ਉੱਤੇ ਆਪਣਾ ਹੱਥ ਰੱਖੋ। ਸੁਣ ਸਤ ਗੁਰ ਬੋਲੇ ਤਿਸ ਕਾਲਾ, ਤੁਮੈ ਰਾਜ ਕੋ ਮਦ ਗਿਰ ਪਾਲਾ। ਜਦੋਂ ਐਸੀਆਂ ਰਾਜੇ ਭੀਮ ਚੰਦ ਨੇ ਕਠੋਰ ਗੱਲਾਂ ਆਖੀਆਂ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਮੈ ਰਾਜ ਕੋ ਮਦ ਗਿਰ ਪਾਲਾ, ਹੇ ਪਹਾੜੀ ਰਾਜੇ ਤੈਨੂੰ ਆਪਣੇ ਰਾਜ ਦਾ ਬਹੁਤ ਵੱਡਾ ਹੰਕਾਰ। ਸਿੱਖ ਜੇ ਬਣਤ ਰਾਜ ਵੱਧ ਜਾਤੇ, ਬਲ ਕਰ ਲੀਨ ਕਾਟ ਗਰ ਬਾਤੇ। ਸਤਿਗੁਰੂ ਜੀ ਕਹਿੰਦੇ ਨੇ ਅਕਾਲ ਪੁਰਖ ਜੋ ਕਰਦਾ ਦਰਅਸਲ ਉਹ ਠੀਕ ਹੀ ਕਰਦਾ। ਸਤਿਗੁਰੂ ਜੀ ਕਹਿੰਦੇ ਨੇ ਜੇ ਤੁਸੀਂ ਸਿੱਖ ਬਣ ਜਾਂਦੇ ਤੇ ਤੁਹਾਡਾ ਰਾਜ ਸਮਾਜ ਬਹੁਤ ਜ਼ਿਆਦਾ ਵੱਧ ਜਾਣਾ ਸੀ, ਪਰ ਕਹਿੰਦੇ ਨੇ ਬਲ ਕਰ ਲੀਨ ਕਹਿਤ ਗਰਬਾਤੇ, ਪਰ ਤੁਸੀਂ ਇਸ ਸਿੱਖੀ ਦੇ ਬਾਣੇ ਦੀ ਲਾਜ ਨੂੰ ਬਰਕਰਾਰ ਰੱਖਣ ਦੇ ਵਾਸਤੇ ਇਹ ਮਨ ਦੇ ਵਿੱਚ ਧਾਰਨ ਨਹੀਂ ਸੀ ਕਰਨਾ ਕਿ ਸਿੱਖ ਬਣਿਆ ਤਾਂ ਸਾਡਾ ਰਾਜ ਸਮਾਜ ਵਧਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਹੰਕਾਰਿਆ ਹੋਇਆ ਨੇ, ਇਹ ਆਖਣਾ ਸੀ ਬਲ ਕਰ ਲੀਨੇ ਕਿ ਆਪਣੇ ਬਲ ਦੇ ਨਾਲ ਆਪਣੀ ਤਾਕਤ ਦੇ ਨਾਲ ਅਸੀਂ ਆਪਣੇ ਰਾਜ ਤੇ ਸਮਾਜ ਨੂੰ ਵਧਾਇਆ, ਭਾਵ ਕਿ ਸਿੱਖੀ ਦੀ ਕਦਰ ਪਾਉਣੀ ਨਹੀਂ ਸੀ। ਦਇਓ ਗੁਰੂ ਕੋ ਜਾਣਤ ਨਾਹੀ, ਰਾਜ ਪੁਸ਼ਤ ਕੋ ਮਦ ਚਿਤ ਮਾਹੀ। ਭਾਵ ਕੇ ਗੁਰੂ ਦੀ ਕਿਰਪਾ ਦੇ ਨਾਲ ਵੱਡਾ ਰਾਜ ਮਿਲਿਆ ਹੈ, ਇਸ ਗੱਲ ਨੂੰ ਤੁਸੀਂ ਨਹੀਂ ਸੀ ਜਾਣਨਾ। ਰਾਜ ਪੁਸ਼ਤ ਕੋ ਮਦ ਚਿਤ ਮਾਹੀ, ਭਾਵ ਕੇ ਪੁਸ਼ਤਾਂ ਤੋਂ ਲੈ ਕੇ ਅਸੀਂ ਰਾਜੇ ਹਾਂ ਤੇ ਰਾਜੇ ਬਣੇ ਆਉਂਦੇ ਹਾਂ, ਇਸੇ ਹੀ ਗੱਲ ਦਾ ਤੁਹਾਡੇ ਮਨ ਦੇ ਵਿਚ ਹੰਕਾਰ ਹਮੇਸ਼ਾ ਰਹਿਣਾ ਸੀ। ਚਾਰੋਂ ਬਰਨ ਰੰਕ ਜੇ ਲੈ ਹੈ, ਸਭ ਬਿਦ ਕੋ ਸਮਾਜ ਬਿਰ ਦੈ ਹੈ। ਹੁਣ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਨੂੰ ਛੱਡ ਕੇ ਚਾਰੇ ਜਿਹੜੇ ਵਰਨਾ ਦੇ ਲੋਕ ਨੇ ਜਦੋਂ ਅੰਮ੍ਰਿਤ ਨੂੰ ਗ੍ਰਹਿਣ ਕਰਨਗੇ, ਸਿੱਖੀ ਮਾਰਗ ਦੇ ਧਾਰਨੇ ਬਣਨਗੇ, ਫਿਰ ਉਹਨਾਂ ਦਾ ਰਾਜ ਤੇ ਸਮਾਜ ਬਹੁਤ ਜ਼ਿਆਦਾ ਵੱਧ ਜਾਏਗਾ। ਜਾਣੈ ਕਹੈ ਗੁਰੂ ਇਹ ਦੀਨੋ, ਗੁਰ ਪ੍ਰਤਾਪ ਬਲ ਤੇ ਹਮ ਲੀਨੋ। ਫਿਰ ਐਸੇ ਜਿਹੜੇ ਲੋਕ ਨੇ ਉਹ ਜਾਣਨਗੇ ਕਿ ਗੁਰੂ ਦੀ ਕਿਰਪਾ ਦੇ ਨਾਲ ਐਸਾ ਸਾਨੂੰ ਮੌਕਾ ਮਿਲਿਆ ਹੈ, ਗੁਰੂ ਦੇ ਪ੍ਰਤਾਪ ਦੇ ਨਾਲ ਸਾਨੂੰ ਬਲ ਮਿਲਿਆ ਤੇ ਅਸੀਂ ਐਸਾ ਕੁਝ ਪ੍ਰਾਪਤ ਕਰ ਸਕੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਸੀਂ ਤੇ ਅੰਮ੍ਰਿਤ ਦੀ ਕਦਰ ਹੀ ਨਹੀਂ ਸੀ ਜਾਣਨੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਕਥਾ ਆਉਂਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਰਾਜਿਆਂ ਨੇ ਜਾ ਕੇ ਮਾਤਾ ਨੂੰ ਆਖਿਆ ਕਿ ਇਹਨਾਂ ਛੋਟੀਆਂ ਜਾਤਾਂ ਦੇ ਲੋਕਾਂ ਨੂੰ ਅੰਮ੍ਰਿਤ ਛਕਾਉਣ ਦੀ ਗੱਲ ਕਰਦਾ ਹੈ ਗੁਰੂ, ਉਸ ਵੇਲੇ ਮਾਤਾ ਜੀ ਨੇ ਆਣ ਕੇ ਆਖਿਆ ਕਿ ਤੂੰ ਰਾਜਿਆਂ ਨੂੰ ਅੰਮ੍ਰਿਤ ਦੇ। ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੇ ਵਚਨ ਕੀਤਾ, ਮਾਤਾ ਜੀ ਤੁਸੀਂ ਨਹੀਂ ਜਾਣਦੇ, ਇਹ ਜਿਹੜੇ ਰਾਜੇ ਨੇ, ਇਹ ਜਿਹੜੇ ਤਨਾੜ ਲੋਕ ਨੇ, ਇਹ ਜਾਣਨਗੇ ਕਿ ਰਾਜ ਵੀ ਸਾਡੇ ਕੋਲ ਅੱਗੇ ਸੀ, ਘੋੜੇ ਵੀ ਸੀ, ਸਮਾਜ ਸੀ, ਸਾਰਾ ਕੁਝ ਸੀ, ਇਹ ਗੁਰੂ ਨੇ ਇੱਕ ਸ਼ਰਬਤ ਦੀ ਚੁਲੀ ਪਿਆਈ ਹੈ, ਪਤਾ ਨਹੀਂ ਇਹਦਾ ਕਦੋਂ ਸਵਾਦ ਆਏਗਾ। ਮਾਤਾ ਜੀ ਇਹ ਜਿਹੜੇ ਛੋਟੇ ਲੋਕ ਨੇ, ਜਦੋਂ ਮੈਂ ਇਹਨਾਂ ਨੂੰ ਅੰਮ੍ਰਿਤ ਛਕਾਵਾਂਗਾ ਤੇ ਸਮਝਣਗੇ ਕਿ ਗੁਰੂ ਨੇ ਸਾਨੂੰ ਬਹੁਤ ਉੱਚਾ ਕੀਤਾ, ਸਾਡੇ ਮਾਣ ਨੂੰ ਵਧਾਇਆ, ਇਹਨਾਂ ਰਾਜਿਆਂ ਨੇ ਕਦਰ ਨਹੀਂ ਜਾਣਨੀ। ਸੋ ਮੇਰਾ ਸਿਰਫ ਕਹਿਣ ਤੋਂ ਪਾਵੇ ਹੈ ਕਿ ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਚੰਗਾ ਹੋਇਆ ਤੁਸੀਂ ਨਾ ਕਰ ਦਿੱਤੀ ਹੈ। ਦਰਅਸਲ ਤੁਹਾਨੂੰ ਜੇ ਇਹ ਅਧਿਕਾਰ ਦੇ ਵੀ ਦਿੰਦੇ ਤੇ ਤੁਸੀਂ ਮਨ ਦੇ ਵਿੱਚ ਹੰਕਾਰ ਧਾਰਨ ਕਰਨਾ ਸੀ, ਗੁਰੂ ਦੇ ਪ੍ਰਤਾਪ ਨੂੰ ਬਲ ਨੂੰ ਸਮਝਣਾ ਨਹੀਂ ਸੀ। ਇਹਨਾਂ ਨੂੰ ਜੇਕਰ ਛੋਟੀ ਜਾਤਾਂ ਦੇ ਲੋਕਾਂ ਨੂੰ ਮੈਂ ਅੰਮ੍ਰਿਤ ਛਕਾਵਾਂਗਾ, ਸਿੰਘ ਸਜਾਵਾਂਗਾ ਤੇ ਮੇਰੇ ਅਹਿਸਾਨ ਨੂੰ ਮੰਨਣਗੇ ਕਿ ਗੁਰੂ ਦੀ ਸਾਡੇ ਤੇ ਕਿਰਪਾ ਹੋਈ ਹੈ, ਸਾਡੇ ਬਲ ਨੂੰ ਪ੍ਰਤਾਪ ਨੂੰ ਗੁਰੂ ਨੇ ਵਧਾਇਆ। ਜਬ ਦੀਨਣ ਤੇ ਰਾਜ ਕਰਾਉ, ਦੀਨ ਬੰਦ ਗੁਰ ਤਦਨ ਕਹਾਉ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਦੀਨਾਂ ਤੋਂ, ਜਦੋਂ ਗਰੀਬਾਂ ਤੋਂ ਮੈਂ ਰਾਜ ਕਰਾਵਾਂਗਾ, ਦੀਨ ਬੰਦ ਗੁਰ ਤਦਨ ਕਹਾਉ, ਉਸ ਤੋਂ ਬਾਅਦ ਹੀ ਸਤਿਗੁਰੂ ਜੀ ਕਹਿੰਦੇ ਨੇ ਕਿ ਦੀਨਾ ਬੰਧੂ ਮੈਂ ਆਪਣਾ ਨਾਮ ਕਹਾਵਾਂਗਾ। ਦੀਨਾ ਤੋਂ ਭਾਵ ਗਰੀਬ, ਗਰੀਬ ਨਿਵਾਜ, ਇਸੇ ਕਰਕੇ ਸਤਿਗੁਰਾਂ ਨੂੰ ਆਖਿਆ ਜਾਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਗੁਰੂ ਨੂੰ ਕਦੇ ਵੀ ਬਖਤਾਵਰ ਨਿਵਾਜ ਜਾਂ ਜੋਰਾਵਰ ਨਿਵਾਜ ਨਹੀਂ ਆਖਿਆ ਜਾਂਦਾ। ਜਿੱਥੇ ਵੀ ਸਤਿਗੁਰਾਂ ਨੂੰ ਆਖਿਆ ਜਾਂਦਾ ਗਰੀਬ ਨਿਵਾਜ ਆਖਿਆ ਜਾਂਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤਾਂ ਹੀ ਮੈਂ ਗਰੀਬ ਨਿਵਾਜ ਹੋਵਾਂਗਾ ਜੇ ਮੈਂ ਗਰੀਬਾਂ ਨੂੰ ਨਿਵਾਜ ਕੇ ਉੱਚੇ ਕਰਾਂਗਾ। ਰੰਗ ਕਣ ਕੇ ਸਿਰ ਪਰ ਕਰ ਤਾਰੋ, ਸ੍ਰੀ ਅਸਕੇਤ ਚਰਨ ਪਰ ਡਾਰੋ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਰੰਕਾਂ ਦੇ, ਗਰੀਬਾਂ ਦੇ, ਕੰਗਾਲਾਂ ਦੇ ਸਿਰਾਂ ਦੇ ਉੱਤੇ ਆਪਣਾ ਹੱਥ ਰੱਖਾਂਗਾ। ਸ੍ਰੀ ਅਸਕੇਤ ਚਰਨ ਪਰ ਡਾਰੋ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜੋ ਅਸਕੇਤ ਹੈ, ਜੋ ਅਕਾਲ ਪੁਰਖ ਹੈ, ਉਹਦੇ ਚਰਨਾਂ ਦੇ ਉੱਤੇ ਮੈਂ ਸਾਰਿਆਂ ਨੂੰ ਪਾ ਦਿਆਂਗਾ, ਭਾਵ ਕੇ ਪਰਮੇਸ਼ਰ ਦੇ ਨਾਲ ਮਿਲਾਪ ਕਰਵਾ ਦਿਆਂਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਖਿਆ। ਉਸ ਵੇਲੇ ਗੁੱਸੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਖਿਆ। ਜਾਓ ਕੱਚਿਓ ਕੋੜਿਓ ਕੋਹੀ ਓਏ, ਤੁਹਾਡੀ ਨਹੀਂ ਪਰਵਾਹ ਰਖਾਵਾਂਗਾ ਮੈਂ। ਪੱਥਰ ਪੂਜ ਤੁਹਾਡੀ ਮਤ ਹੋਈ ਪੱਥਰ, ਤੁਹਾਡਾ ਕਦੇ ਵਿਸਾ ਨਾ ਖਾਵਾਂਗਾ ਮੈਂ। ਜੱਟ ਨਾਈ ਛਿੰਬੇ ਕਹੋ ਜਿੰਨਾ ਤਾਈ, ਰਾਜੇ ਇਹਨਾਂ ਦੇ ਤਾਈ ਬਣਾਵਾਂਗਾ ਮੈਂ। ਨੀਚ ਵੈਸ਼ ਸ਼ੂਦਰ ਕਹੋ ਜਿੰਨਾ ਤਾਈ, ਤੁਹਾਥੋਂ ਕਰਕੇ ਉੱਚੇ ਦਿਖਾਵਾਂਗਾ ਮੈਂ। ਤੁਹਾਨੂੰ ਰਾਜ ਦੇ ਮੇਰੀ ਵਡਿਆਈ ਕੀ ਸੀ, ਚਾ ਗਰੀਬਾਂ ਨੂੰ ਰਾਜ ਦਿਖਾਵਾਂਗਾ ਮੈਂ। ਹਲਵਾਹਾਂ ਦੇ ਛਤਰ ਚੁਲਾ ਸਿਰ ਤੇ, ਸੱਚਾ ਗਰੀਬ ਨਿਵਾਜ ਅਖਵਾਵਾਂਗਾ ਮੈਂ। ਸ਼ੂਦਰ ਆਖ ਕੇ ਜਿੰਨਾ ਤੋਂ ਪਛਾਣ ਹਟੋ, ਏਡੇ ਇਹਨਾਂ ਤਾਈ ਵਡਿਆਵਾਂਗਾ ਮੈਂ। ਇਹਨਾਂ ਜੱਟਾਂ ਤਾਈ ਸਰਦਾਰੀਆਂ ਦੇ ਗੋਦੀ ਪੁਰਖ ਅਕਾਲ ਦੀ ਪਾਵਾਂਗਾ ਮੈਂ। ਯਾਦ ਮੇਰੇ ਅਹਿਸਾਨ ਨੂੰ ਇਹ ਰੱਖਣ, ਹੰਨੇ ਹੰਨੇ ਤੇ ਰਾਜ ਵਗਾਵਾਂਗਾ ਮੈਂ। ਤੁਸੀ ਜਾਤ ਅਭਿਮਾਨ ਦੇ ਰਹੇ ਡੁੱਬੇ, ਸਿੱਖੀ ਵਿੱਚ ਨਾ ਤੁਹਾਨੂੰ ਮਿਲਾਵਾਂਗਾ ਮੈਂ। ਇਹ ਗੋਬਿੰਦ ਸਿੰਘ ਨਾਮ ਅਖਵਾਵਾਂ ਤਦੋਂ ਜਦੋਂ ਚਿੜੀਆਂ ਤੋਂ ਬਾਜ ਤੁੜਾਵਾਂ ਮੈਂ। ਕਹਿਆ ਪ੍ਰਭੂ ਦਾ ਕਰਾਂਗਾ ਵਜ ਹੁਣ ਤੇ, ਨਹੀਂ ਕਿਸੇ ਦੀ ਕਾਣ ਰਖਾਵਾਂਗਾ ਮੈਂ। ਗੀਦੀ ਪਾਪੀਆਂ ਪਾਮਰਾ ਤਾਈ ਮਾਰਾਂ ਤੇ ਗਰੀਬੀ ਤਾਈ ਗਲ ਲਾਵਾਂਗਾ ਮੈਂ। ਪੁੱਟ ਜ਼ੁਲਮ ਦਾ ਝੰਡਾ ਕਰਤਾਰ ਸਿੰਘਾ, ਸਾਰੇ ਧਰਮ ਦਾ ਰਾਜ ਕਰਾਵਾਂਗਾ ਮੈਂ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜ਼ੁਲਮ ਦਾ ਝੰਡਾ ਪੁੱਟ ਦੇਵਾਂਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਧਰਮ ਦਾ ਝੰਡਾ ਗੱਡ ਦਿਆਂਗਾ, ਇਸ ਤਰੀਕੇ ਦੇ ਨਾਲ ਮੈਂ ਕਰਾਂਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਰਾਜਿਆਂ ਨੂੰ ਆਖਿਆ। ਯਾ ਤੇ ਹੋਣ ਹਾਰ ਤੁਮ ਪ੍ਰੇਰੇ, ਭਲੋ ਆਪਣੋ ਨਾਹੀਂ ਨਾਹੇਰੇ। ਸਤਿਗੁਰੂ ਗੋਬਿੰਦ ਸਿੰਘ ਜੀ ਰਾਜੇ ਭੀਮ ਚੰਦ ਵਰਗਿਆਂ ਨੂੰ ਕਹਿੰਦੇ ਨੇ ਕਿ ਦਰਅਸਲ ਤੁਹਾਡਾ ਕੋਈ ਕਸੂਰ ਨਹੀਂ ਹੈ, ਹੋਣ ਹਾਰ ਨੇ ਤੁਹਾਨੂੰ ਐਸਾ ਕਰਨ ਦੇ ਵਾਸਤੇ ਪ੍ਰੇਰ ਦਿੱਤਾ ਹੈ, ਇਸ ਕਰਕੇ ਮੇਰੀ ਆਖੀ ਹੋਈ ਗੱਲ ਨੂੰ ਤੁਸੀਂ ਗੱਲ ਭਲੇ ਵਾਲੀ ਨਹੀਂ ਮੰਨਿਆ। ਲੇਹ ਖਾਲਸਾ ਰਾਜ ਤਿਹਾਰੋ, ਪਛਤੈ ਰਹੋ ਅਬ ਨਹੀਂ ਸਵਾਰੋ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਖਾਲਸਾ ਤੁਹਾਡੇ ਰਾਜ ਨੂੰ ਲੈ ਲਵੇਗਾ, ਉਸ ਵੇਲੇ ਤੁਸੀਂ ਬਹੁਤ ਜ਼ਿਆਦਾ ਪਛਤਾਵਾ ਕਰੋਗੇ। ਹੁਣ ਸਾਡੀ ਆਖੀ ਹੋਈ ਗੱਲ ਦੀ ਸੰਭਾਲ ਨਹੀਂ ਕਰਦੇ, ਉਸ ਵੇਲੇ ਬੜਾ ਪਛਤਾਵੋਗੇ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਵੇਲੇ ਪਛਤਾਉਣ ਦਾ ਕੋਈ ਫਾਇਦਾ ਹੋਵੇਗਾ ਨਹੀਂ, ਕਿਉਂਕਿ ਸਮਾਂ ਲੰਘ ਗਿਆ ਹੋਵੇਗਾ। ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁਗ ਗਈ ਖੇਤ। ਜਦੋਂ ਕਿਸਾਨ ਦੇ ਖੇਤ ਨੂੰ ਚਿੜੀਆਂ ਚੁਗ ਜਾਣ ਤੇ ਬਾਅਦ ਦੇ ਵਿੱਚ ਵੱਟਦੇ ਬੈਠਾ ਪਛਤਾਉਂਦਾ ਰਹੇ ਤੇ ਕੋਈ ਫਾਇਦਾ ਨਹੀਂ ਹੈ, ਕਿਉਂਕਿ ਕੰਮ ਤੇ ਪਹਿਲਾਂ ਵਿਗੜ ਗਿਆ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਬੜਾ ਪਛਤਾਓਗੇ, ਪਰ ਉਸ ਵੇਲੇ ਕੋਈ ਗੱਲ ਸੌਰਨੀ ਨਹੀਂ। ਹੁਣ ਤੁਸੀਂ ਵੇਲੇ ਨੂੰ ਸੰਭਾਲਦੇ ਨਹੀਂ ਹੋ, ਵੇਲਾ ਗਵਾਚ ਜਾਏਗਾ, ਫੇਰ ਹੱਥ ਮਲਦੇ ਰਹਿ ਜਾਓ। ਕਿਤੇ ਆਦਿਕ ਕਹਿਬੋ ਯਾਰ ਸੁਣਬੋ, ਭਾਇਓ ਭਲੇ ਤਦਪ ਨਹੀਂ ਮਨਬੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬੜੇ ਬਚਨ ਸਤਿਗੁਰਾਂ ਨੇ ਆਖੇ ਤੇ ਬੜੇ ਉਹਨਾਂ ਤੋਂ ਸੁਣੇ। ਪਰ ਕਵੀ ਜੀ ਲਿਖਦੇ ਨੇ ਕਹਿਣਾ ਸੁਣਨਾ ਤੇ ਬੜਾ ਹੋਇਆ, ਪਰ ਤਦਪ ਨਹੀਂ ਮਾਨਬੋ। ਪਰ ਤਾਂ ਵੀ ਮਾੜੇ ਭਾਗਾਂ ਵਾਲੇ ਉਹ ਰਾਜੇ ਸਤਿਗੁਰਾਂ ਦੇ ਬਚਨਾਂ ਨੂੰ ਨਾ ਮੰਨੇ। ਕਿਤਕ ਸਮੇ ਦਰਸ਼ਨ ਕੋ ਕਰਿਓ, ਪੁਣ ਕਰ ਜੋਰ ਉਠਤ ਚਿਤ ਧਰਿਓ। ਥੋੜਾ ਚਿਰ ਬੈਠ ਕੇ ਉਹਨਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਲਾਗੇ ਬੈਠੇ ਰਹੇ। ਥੋੜੀ ਦੇਰ ਤੋਂ ਬਾਅਦ ਉਹਨਾਂ ਨੇ ਵਿਚਾਰ ਬਣਾਇਆ ਕਿ ਚਲੋ ਹੁਣ ਉੱਠ ਕੇ ਚੱਲੀਏ। ਬੰਧਨ ਘਰ ਗਵਣੇ ਨਿਜ ਡੇਰੇ, ਕਰਤ ਵਿਚਾਰਨ ਬਚਨ ਬੜੇਰੇ। ਨਮਸਕਾਰ ਕਰਕੇ ਰਾਜੇ ਫਿਰ ਆਪੋ ਆਪਣੇ ਘਰਾਂ ਨੂੰ ਰਾਜਾਂ ਨੂੰ ਵਾਪਸ ਪਰਤ ਗਏ ਨੇ। ਕਰਤ ਵਿਚਾਰਨ ਬਚਨ ਬਡੇਰੇ, ਭਾਵ ਕੇ ਜਿਹੜੇ ਵੱਡੇ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤੇ ਸੀ, ਉਹਨਾਂ ਬਚਨਾਂ ਦੀ ਰਸਤੇ ਦੇ ਵਿੱਚ ਵਿਚਾਰ ਕਰਦੇ ਜਾਂਦੇ ਨੇ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਇਹ ਜਿਹੜੇ ਸਾਰੇ ਰਾਜੇ ਸੀ ਇਹ ਵਿਦਾ ਹੋ ਗਏ। ਰਾਜੇ ਵਿਦਾ ਹੋ ਕੇ ਅੰਤ ਚਲੇ ਗਏ, ਮਨ ਵਿੱਚ ਪੇਚੋ ਤਾਬ ਖਾਂਦੇ ਰਹੇ। ਉਹ ਕੱਚੇ ਪਹਾੜੀਏ ਰਹੇ ਦੁਖੀ, ਸਤਿਗੁਰੂ ਜੀ ਮਿਲਣਾ ਚਾਹੁੰਦੇ ਰਹੇ। ਪੱਥਰ ਵਾਂਗ ਭਿੱਜੇ ਨਾ ਰਹੇ ਕੋਰੇ, ਪਾਣੀ ਪ੍ਰੇਮ ਸਤਿਗੁਰੂ ਜੀ ਪਾਉਂਦੇ ਰਹੇ। ਉਹ ਮੁੱਢੋਂ ਹੀ ਰਖਾ ਰਹੇ ਕਰਦੇ, ਸਤਿਗੁਰੂ ਜੀ ਪਲਾ ਮਨਾਉਂਦੇ ਰਹੇ। ਜਦੋਂ ਲੱਗਾ ਦਾ ਰਾਜਿਆਂ ਦੁੱਖ ਦਿੱਤਾ, ਵੈਰ ਕਰਕੇ ਜੰਗ ਮਚਾਉਂਦੇ ਰਹੇ। ਕੀਤਾ ਜੰਗ ਭਗਾਣੀ ਤੇ ਹੋਰ ਛੇੜਾਂ, ਪਿੰਡੋਂ ਕੱਢਣੇ ਵਿਉਂਤ ਬਣਾਉਂਦੇ ਰਹੇ। ਪਰ ਗੁਰੂ ਜੀ ਔਗਣ ਭੁਲਾ ਕਰਕੇ ਗੁਣ ਉਹਨਾਂ ਦੇ ਨਾਲ ਕਮਾਉਂਦੇ ਰਹੇ। ਭੀੜ ਇਹਨਾਂ ਪਿੱਛੇ نال حاکماں دے پاپ نقصان اٹھاندے رہے نہ پھر پہاڑیے مت بنے ویر وچ ہی سما ودھاندے رہے نال پرے دے برا کرتار سنگا کر کل کلنک لواندے رہے. کبھی کرتار سنگھ جی کلاس والے لکھدے نے برے سن انہاں نے ہمیشہ برا کیتا پر سدگرو سچے پاتشاہ جی نے بریاں دے نال وی پلیائی دا کم کر کے انہاں دے متھے دے اتے کلنک ہی لایا. سو میرا صرف کہن تو پاوے سی کہ نمسکاراں کر کے راجے چلے گئے نے رستے دے وچ وچاراں کردے نے جڑے سدگراں نے وڈے وڈے بچن آکھے سن. رنگ عجائب ہی کر بات پیو گرو کچھ اور پانت. بڑا رنگ عجائب ہے پاو کے الوکک گلاں سدگرو جی کردے نے پیو گرو کچھ اور پانت. ایک دوجے نو کہندے نے کہ گرو دا سواب تے کسے ہور ہی طرح دا ہو گیا پاو کے پہلا تے گرو دا سواب اس طرح دا نہیں سی جس طرح دیا گلاں ہن کردا ہے. اس طرح دیا گلاں کردے مڑ گئے کبھی جی اس ادھیا دی سماپتی کر کے اگلے نویں ادھیا دا پرارمبھ کردے.
جتھا تنی نج درب کو سادن سودن کین کاٹ باڑ کو سمجھ کے کہوں لین کہوں دین.
گرنتھاکار بھائی سنتوکھ سنگھ جی لکھدے نے کہ جس طرح کوئی تنی آدمی اپنی مایا دی سام سنبھال کردا ہے سادن سودن کین پاو کے ادھر ادھر سود ساد کردا ہے پاو چنگی طرح وچاردا ہے کاٹ باڑ کو سمجھ کے کہوں لین کہوں دین کاٹے تے وعدے نو جان کے کاٹے والی جگہ نو پورا کر دیندا ہے تے وعدے والی جگہ نو کٹا کے برابر کر دیندا.
تیوں کلگی تر لگے سنبھارن سنگت چون دش کی جس پارنا.
جس طرح امیر آدمی اپنے تن دی سام سنبھال کردا ہے اسی طریقے دے نال کبھی سنتوکھ سنگھ جی لکھدے نے کہ سدگرو سچے پاتشاہ جی اپنی سنگت دی سام سنبھال کرن لگے نے جیڑی سنگت چارے پاسیاں تو بہت ہی آندی ہے جدا کوئی پارا وار نہیں ہے جدا کوئی شمار نہیں ہے انت نہیں ہے.
کاردار لکھ بڑے مسند ان پیچھے سگرے سکھ برند.
کبھی سنتوکھ سنگھ جی لکھدے نے کہ گرو گھر دے جڑے کاردار سن وہ سارے تو وڈے سن مسند پاو کے انہاں دے پیچھے ہی ساری سنگت لائی ہوئی سی پاو کے سدگراں دے سمے دے اتے مسند پرتھا جوراں دے اتے سی. بڑے پرانے سمے تو گرو گھر دے وچ مسند پرتھا لاگو سی. کبھی سنتوکھ سنگھ جی لکھدے نے کہ مسند وڈے کاردار سن گرو گھر دے وچ انہاں دے پیچھے بہت ہی سنگت لگدی سی.
لکھے حکم نامے سب تھان پورب بسوئے کو بڑ جان.
کبھی جی لکھدے نے کہ بسوئے دا پاو کے وساکھی دا دہاڑا لاگے آ رہا سی اس کر کے سدگرو سچے پاتشاہ جی نے اپنے والوں جگہ جگہ دے اتے بھیجن واسطے حکم نامے لکھے.
سب آویں ست گر کے درشن سنگ سنگتاں لے مسند گن.
حکم نامیاں دے وچ لکھیا گیا سی کہ گرو جی دے درشنا دے واسطے سارے دے سارے پہنچن سارے مسنداں دے ول حکم نامے لکھے گئے سی کہ آپو اپنے علاقے دی سنگت نو نال لے کے وساکھی دے دہاڑے تے ضرور پہنچا جاوے آنند پور وچ.
دیش بدیشن لکھے پٹھائے سب ہن کو گور حکم سنائے.
کبھی جی لکھدے نے کہ دیشاں تے ودیشاں دے وچ حکم نامے لکھ کے پہنچائے گئے نے سب ہن کو گور حکم سنائے. حکم نامیاں دے وچ ساریاں نو حکم لکھیا گیا سی کہ آنند پور پہنچو.
سن سکھن کے ہرخ سو ہوئے گرو درشن جب دیوس وسوئے.
کبھی سنتوکھ سنگھ جی لکھدے نے کہ حکم نامے پہنچ گئے نے مسنداں دے کول
ਮਸੰਦਾਂ ਨੇ ਸੰਗਤਾਂ ਨੂੰ ਹੁਕਮਨਾਮੇ ਪੜ ਕੇ ਸੁਣਾ ਦਿੱਤੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਸਿੱਖਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀਆਂ ਵਧੀਆਂ ਨੇ। ਸੋਚਦੇ ਨੇ ਗੁਰ ਦਰਸ਼ਨ ਜਬ ਦਿਵਸ ਵਸੋਏ ਕਿ ਸਤਿਗੁਰਾਂ ਦਾ ਹੁਕਮ ਆ ਗਿਆ, ਇਸ ਕਰਕੇ ਬੜੇ ਚੰਗੇ ਭਾਗ ਨੇ ਕਿ ਵਿਸਾਖੀ ਵਾਲੇ ਦਿਨ ਤੇ ਜਾ ਕੇ ਸਤਿਗੁਰਾਂ ਦਾ ਦਰਸ਼ਨ ਕਰਾਂਗੇ। ਕਰਤ ਪ੍ਰਤੀਖਣ ਸੋ ਦਿਨ ਆਵਾ, ਚਲ ਬੇਹਿਤ ਸਭ ਮਨ ਲਲ ਚਾਵਾ। ਕਵੀ ਜੀ ਲਿਖਦੇ ਨੇ ਕਿ ਪ੍ਰਤੀਕਸ਼ਾ ਕਰਦਿਆਂ ਕਰਦਿਆਂ, ਉਡੀਕ ਕਰਦਿਆਂ ਕਰਦਿਆਂ, ਆਖਰ ਦਿਨ ਜਿਹੜਾ ਸੀ ਵਿਸਾਖੀ ਦਾ ਉਹ ਲਾਗੇ ਆ ਗਿਆ, ਇਸ ਕਰਕੇ ਸਾਰਿਆਂ ਦਾ ਮਨ ਲਲਚਾਇਆ ਹੈ ਕਿ ਹੁਣ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਤੁਰਨਾ ਚਾਹੀਦਾ। ਨਿਜ ਨਿਜ ਸੰਗ ਸੰਗ ਤਾਂ ਬ੍ਰਿੰਦ, ਮਗ ਆਨੰਦਪੁਰ ਚਲੇ ਮਸੰਦ। ਦੂਰਾਂ ਦੂਰਾਂ ਤੋਂ ਸੰਗਤਾਂ ਵਹੀਰਾਂ ਕੱਤ ਕੇ ਆਉਣੀਆਂ ਸ਼ੁਰੂ ਹੋ ਗਈਆਂ ਨੇ। ਕਵੀ ਜੀ ਲਿਖਦੇ ਨੇ ਕਿ ਆਨੰਦਪੁਰ ਦੇ ਰਸਤੇ ਤੇ ਵੱਡੇ ਮਸੰਦ ਚੱਲ ਪਏ ਨੇ, ਆਪੋ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈ ਕੇ। ਅੱਜ ਕਦਰ ਬਨਿਜ ਗ੍ਰਹਿ ਪਹੁੰਚਾਏ, ਦੇਨ ਹੇਤ ਗੁਰ ਅਲਪ ਸੋ ਲਿਆਏ। ਹੁਣ ਜਿਹੜੀ ਮਸੰਦ ਪ੍ਰਥਾ ਹੈ ਉਹ ਬੜੀ ਗਿਰਾਵਟ ਦੇ ਵਿੱਚ ਆ ਗਈ ਸੀ। ਅਧਿਕ ਦਰਬ ਨਿਜ ਗ੍ਰਹਿ ਪਹੁੰਚਾਏ, ਸਾਰੀਆਂ ਸੰਗਤਾਂ ਤੋਂ ਧਨ ਦੀ ਉਗਰਾਹੀ ਕੀਤੀ ਗਈ, ਕਿਉਂਕਿ ਸਤਿਗੁਰਾਂ ਦਾ ਹੁਕਮ ਸੀ ਕਿ ਮਸੰਦਾਂ ਨੂੰ ਉਗਰਾਹੀ ਦਿੱਤੀ ਜਾਵੇ ਗੁਰੂ ਘਰ ਦੀ। ਕਵੀ ਜੀ ਲਿਖਦੇ ਨੇ ਮਸੰਦਾਂ ਨੇ ਬਹੁਤੀ ਸਾਰੀ ਮਾਇਆ ਸੰਗਤ ਤੋਂ ਇਕੱਠੀ ਕਰ ਲਈ ਹੈ। ਅਧਿਕ ਦਰਬ ਨਿਜ ਗ੍ਰਹਿ ਪਹੁੰਚਾਏ, ਉਸ ਇਕੱਠੀ ਕੀਤੀ ਹੋਈ ਮਾਇਆ ਦੇ ਵਿੱਚੋਂ ਬਹੁਤੀ ਸਾਰੀ ਮਾਇਆ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਪਹੁੰਚਾ ਦਿੱਤੀ ਹੈ। ਦੇਨ ਹੇਤ ਗੁਰ ਅਲਪ ਸੋ ਲਿਆਏ, ਪਰ ਥੋੜੀ ਜਿਹੜੀ ਮਾਇਆ ਹੈ ਨਾ ਉਹ ਸਤਿਗੁਰਾਂ ਦੀ ਭੇਟਾ ਦੇ ਵਾਸਤੇ ਲੈ ਕੇ ਤੁਰੇ। ਆਪਸ ਮੈਂ ਮਸੰਦ ਮਿਲ ਗਏ, ਚੋਰ ਚੋਰ ਸਭ ਇਕੱਠੇ ਪਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਸ ਦੇ ਵਿੱਚ ਜਿਹੜੇ ਭੈੜੇ ਮਸੰਦ ਨੇ ਉਹ ਮਿਲ ਗਏ ਨੇ, ਕਿਉਂਕਿ ਯਾਦ ਰੱਖਣ ਦੀ ਇਹ ਲੋੜ ਹੈ ਕਿ ਮਸੰਦ ਸਾਰੇ ਦੇ ਸਾਰੇ ਬੁਰੇ ਨਹੀਂ ਸਨ, ਸਾਰੇ ਦੇ ਸਾਰੇ ਦੁਰਾਚਾਰੀ ਨਹੀਂ ਸਨ, ਚੰਗੇ ਵੀ ਮਸੰਦ ਸਨ, ਪਰ ਬਹੁਤੀ ਜਿਹੜੀ ਗਿਣਤੀ ਹੈ ਉਹ ਮਾੜਿਆਂ ਦੀ ਸੀ। ਹੁਣ ਕਵੀ ਜੀ ਲਿਖਦੇ ਨੇ ਕਿ ਮੰਦੇ ਮਸੰਦ ਸਾਰੇ ਦੇ ਸਾਰੇ ਮਿਲ ਗਏ ਨੇ, ਚੋਰ ਚੋਰ ਸਭ ਇਕੱਠੇ ਪਏ। ਜਿਹੜੇ ਚੋਰੀ ਗੁਰੂ ਦਾ ਧਨ ਕਰਨ ਵਾਲੇ ਚੋਰ ਮਸੰਦ ਸਨ, ਉਹ ਸਾਰੇ ਦੇ ਸਾਰੇ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋਏ, ਕਿਉਂਕਿ ਇਸੇ ਤਰ੍ਹਾਂ ਚੋਰਾਂ ਦਾ ਚੋਰਾਂ ਦੇ ਨਾਲ ਹੀ ਮਿਲਾਪ ਹੁੰਦਾ ਹੈ। ਭਾਈ ਗੁਰਦਾਸ ਜੀ ਜਿਹੜੇ ਸਿੱਖ ਪੰਥ ਦੇ ਬਹੁਤ ਵਿਦਵਾਨ ਹੋਏ ਨੇ, ਉਹ ਆਪਣੀ ਵਾਰ ਦੇ ਵਿੱਚ ਇਸੇ ਗੱਲ ਦਾ ਜ਼ਿਕਰ ਕਰਦੇ ਨੇ। ਭਾਈ ਗੁਰਦਾਸ ਜੀ ਲਿਖਦੇ ਨੇ, ਅਮਲੀ ਰਚਨ ਅਮਲੀਆਂ, ਸੋਫੀ ਸੋਫ ਮੇਲ ਕਰਨ ਦੇ। ਭਾਈ ਜੀ ਲਿਖਦੇ ਨੇ ਕਿ ਅਮਲੀਆਂ ਦਾ ਜਿਹੜਾ ਮੇਲ ਹੈ ਨਾ ਉਹ ਅਮਲੀਆਂ ਦੇ ਨਾਲ ਹੀ ਹੁੰਦਾ, ਤੇ ਜਿਹੜੇ ਸੋਫੀ ਨੇ ਜਿਹੜੇ ਸ਼ਰਾਬ ਨਹੀਂ ਪੀਂਦੇ ਉਹਨਾਂ ਦਾ ਮਿਲਾਪ ਸੋਫੀਆਂ ਦੇ ਨਾਲ ਹੀ ਹੁੰਦਾ। ਅਮਲੀ ਰਚਨ ਅਮਲੀਆਂ, ਸੋਫੀ ਸੋਫੀ ਮੇਲ ਕਰਨ ਦੇ, ਜੁਆਰੀ ਜੁਆਰੀਆਂ ਵੇ ਕਰਮੀ ਵੇ ਕਰਮ ਕਰਨ ਦੇ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜੇ ਜੁਆਰੀ ਨੇ ਉਹਨਾਂ ਦਾ ਮੇਲ ਜੁਆਰੀਆਂ ਦੇ ਨਾਲ ਹੀ ਹੋਵੇਗਾ, ਉਹਨਾਂ ਦਾ ਮੇਲ ਮਿਲਾਪ ਜੁਆ ਖੇਡਣ ਵਾਲਿਆਂ ਦੇ ਨਾਲ ਹੀ ਹੋਵੇਗਾ। ਇਸੇ ਤਰ੍ਹਾਂ ਵੇ ਕਰਮੀ ਵੇ ਕਰਮ ਕਰਨ ਦੇ, ਜਿਹੜੇ ਮਾੜੇ ਦੁਰਾਚਾਰ ਕਰਮ ਕਰਨ ਵਾਲੇ ਨੇ ਉਹਨਾਂ ਦਾ ਜਿਹੜਾ ਮੇਲ ਮਿਲਾਪ ਹੈ ਉਹ ਮਾੜੇ ਕਰਮ ਕਰਨ ਵਾਲਿਆਂ ਦੇ ਨਾਲ ਦੁਰਾਚਾਰੀਆਂ ਦੇ ਨਾਲ ਹੀ ਹੋਵੇਗਾ। ਜੁਆਰੀ ਜੁਆਰੀਆਂ ਵੇ ਕਰਮੀ ਵੇ ਕਰਮ ਕਰਨ ਦੇ, ਚੋਰਾਂ ਚੋਰਾਂ ਫਿਰ ਹੜੀ। ਚੋਰਾਂ ਦਾ ਜਿਹੜਾ ਮਿਲਾਪ ਹੈ ਉਹਨਾਂ ਦਾ ਜਿਹੜਾ ਪ੍ਰੇਮ ਹੈ ਉਹ ਚੋਰਾਂ ਦੇ ਨਾਲ ਹੀ ਹੁੰਦਾ। ਚੋਰਾਂ ਚੋਰਾਂ ਫਿਰ ਹੜੀ, ਠੱਗ ਠੱਗ ਮਿਲ ਦੇਸ ਠੱਗਣ ਦੇ। ਇਸੇ ਤਰੀਕੇ ਦੇ ਨਾਲ ਜਿਹੜੇ ਚੋਰਾਂ ਤੋਂ ਇਲਾਵਾ ਠੱਗ ਨੇ, ਠੱਗਾਂ ਦਾ ਮੇਲ ਠੱਗਾਂ ਦੇ ਨਾਲ ਹੀ ਹੁੰਦਾ ਤੇ ਮਿਲ ਕੇ ਉਹ ਫਿਰ ਦੇਸ਼ ਦੇ ਲੋਕਾਂ ਨੂੰ ਠੱਗਦੇ ਨੇ। ਚੋਰਾਂ ਚੋਰਾਂ ਫਿਰ ਹੜੀ, ਠੱਗ ਠੱਗ ਮੇਲ ਦੇਸ ਠੱਗਣ ਦੇ, ਮਸ ਕਰਿਆ ਮਿਲ ਮਸ ਕਰੇ, ਚੁਗਲਾਂ ਚੁਗਲ ਉਮਾਹ ਮਿਲਣ ਦੇ। ਇਸੇ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜੇ ਮਸ਼ਕਰੀਆਂ ਕਰਨ ਵਾਲੇ ਨੇ ਉਹਨਾਂ ਦਾ ਮਿਲਾਪ ਮਸ਼ਕਰੀਆਂ ਮਖੌਲ ਕਰਨ ਵਾਲਿਆਂ ਦੇ ਨਾਲ ਹੀ ਹੋਵੇਗਾ। ਚੁਗਲਾਂ ਚੁਗਲ ਉਮਾਹ ਮਿਲਣ ਦੇ, ਜਿਹੜੇ ਚੁਗਲਖੋਰ ਨੇ ਉਹ ਦੂਸਰਿਆਂ ਚੁਗਲਖੋਰਾਂ ਨੂੰ ਬੜੇ ਉਮਾਹ ਦੇ ਨਾਲ ਬੜੀ ਉਮੰਗ ਦੇ ਨਾਲ ਮਿਲਦੇ ਨੇ। ਅੱਗੇ ਜਾ ਕੇ ਭਾਈ ਗੁਰਦਾਸ ਜੀ ਲਿਖਦੇ ਨੇ, ਦੁਖਿਆਰੇ ਦੁਖਿਆਰਿਆਂ ਮਿਲ ਮਿਲੇ ਆਪਣੇ ਦੁੱਖ ਰਵਾਉਂਦੇ। ਜਿਹੜੇ ਦੁਖੀ ਨੇ ਉਹ ਫਿਰ ਦੂਜਿਆਂ ਦੁਖੀਆਂ ਦੇ ਨਾਲ ਮਿਲ ਕੇ ਆਪਣੇ ਦੁੱਖਾਂ ਨੂੰ ਫੋਲਦੇ ਨੇ। ਦੁਖਿਆਰੇ ਦੁਖਿਆਰਿਆਂ ਮਿਲ ਮਿਲੇ ਆਪਣੇ ਦੁੱਖ ਰਵਾਉਂਦੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜਿਸ ਤਰ੍ਹਾਂ ਦਾ ਕੋਈ ਆਦਮੀ ਹੁੰਦਾ ਹੈ ਉਹਦਾ ਮਿਲਾਪ ਉਸੇ ਬੰਦਿਆਂ ਦੇ ਨਾਲ ਹੁੰਦਾ ਹੈ। ਹੁਣ ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੋਰ ਚੋਰ ਸਭ ਇਕੱਠੇ ਪਏ, ਜਿਹੜੇ ਚੋਰ ਚੋਰ ਮਸੰਦ ਸਨ, ਜਿਹੜੇ ਕਿ ਗੁਰੂ ਦੀ ਉਗਰਾਹੀ ਨੂੰ ਚਰਾਉਣ ਵਾਲੇ ਸਨ, ਉਹ ਸਾਰੇ ਇਕੱਠੇ ਹੋ ਗਏ।
ਨਹੀਂ ਤਰਾਸ ਗੁਰ ਕੋ ਤਰ ਹਮਰੇ ਬਿਨ ਬੈਠੇ ਕਿਆ ਕਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਨ੍ਹਾਂ ਮਸੰਦਾਂ ਦੇ ਮਨ ਦੇ ਅੰਦਰ ਰੱਤੀ ਭਰ ਵੀ ਗੁਰੂ ਦਾ ਕੋਈ ਤਰਾਸ ਨਹੀਂ ਸੀ, ਗੁਰੂ ਦਾ ਕੋਈ ਡਰ ਨਹੀਂ ਸੀ, ਕਿਉਂਕਿ ਖੌਫ ਡਰ ਰੱਖਣਾ ਗੁਰੂ ਦਾ ਸਾਰਿਆਂ ਤੋਂ ਲਾਜ਼ਮੀ ਗੱਲ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੁਕਮਨਾਮੇ ਦੇ ਵਿੱਚ ਖਾਸ ਤੌਰ ਦੇ ਉੱਤੇ ਤਾਕੀਦ ਕੀਤੀ ਹੈ ਕਿ ਖੌਫ ਰੱਖਣਾ ਗੁਰੂ ਦਾ, ਹਰਦਮ ਹਮੇਸ਼ਾ ਗੁਰੂ ਦਾ ਖੌਫ ਹੋਵੇ ਕਿ ਮਤਾਂ ਗੁਰੂ ਮੇਰੇ ਕਿਸੇ ਕੀਤੇ ਹੋਏ ਕੰਮ ਤੋਂ ਨਾਰਾਜ਼ ਨਾ ਹੋ ਜਾਣ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਖੌਫ ਇੱਕ ਬਹੁਤ ਵਧੀਆ ਚੀਜ਼ ਹੈ, ਪਰ ਖੌਫ ਹੋਣਾ ਚਾਹੀਦਾ ਗੁਰੂ ਦਾ। ਗੁਰੂ ਦਾ ਖੌਫ ਜੇਕਰ ਸਿੱਖ ਰੱਖੇ ਤੇ ਉਹ ਚੰਗੀ ਮੰਜ਼ਿਲ ਦੇ ਉੱਤੇ ਪਹੁੰਚ ਸਕਦਾ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਨਹੀਂ ਤਰਾਸ ਗੁਰ ਕੋ ਤਰੈ, ਇਹ ਜਿਹੜੇ ਮਸੰਦ ਨੇ ਇੰਨੇ ਵਿਗੜੇ ਹੋਏ ਨੇ ਕਿ ਰੱਤੀ ਭਰ ਵੀ ਗੁਰਾਂ ਦਾ ਕੋਈ ਤਰਾਸ ਨਹੀਂ ਸੀ, ਗੁਰੂ ਦਾ ਕੋਈ ਡਰ ਇਹਨਾਂ ਦੇ ਮਨ ਦੇ ਵਿੱਚ ਹੈ ਹੀ ਨਹੀਂ ਸੀ। ਹਮਰੇ ਬਿਨ ਬੈਠੇ ਕਿਆ ਕਰੈ, ਸਗੋਂ ਇਹਨਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਦਲੀਲ ਸੀ ਕਿ ਗੱਦੀ ਤੇ ਬੈਠੇ ਸਾਡੇ ਬਿਨਾਂ ਗੁਰੂ ਜੀ ਕੀ ਕਰਨਗੇ, ਭਾਵ ਕਿ ਅਸੀਂ ਤੇ ਉਗਰਾਹੀ ਕਰਕੇ ਲਿਆਉਂਦੇ ਹਾਂ, ਮਾਇਆ ਇਹਨਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਦੇ ਹਾਂ ਤਾਂ ਹੀ ਇਹਨਾਂ ਦੀ ਸੋਭਾ ਹੁੰਦੀ ਹੈ। ਦਰਅਸਲ ਜੇਕਰ ਅਸੀਂ ਨਾ ਹੋਈਏ ਤੇ ਫਿਰ ਗੁਰੂ ਕੀ ਕਰ ਸਕਦੇ ਨੇ, ਇਹਨਾਂ ਦੇ ਮਨ ਦੇ ਵਿੱਚ ਐਸੀ ਭਾਵਨਾ ਸੀ। ਪਿੱਛੇ ਇਸ ਗੱਲ ਦਾ ਵੀ ਬਹੁਤ ਸਾਰਾ ਜ਼ਿਕਰ ਆਇਆ, ਇਥੋਂ ਤੱਕ ਮਸੰਦਾਂ ਦੇ ਮਨ ਦੇ ਵਿੱਚ ਧਾਰਨਾ ਸੀ ਕਿ ਗੁਰੂ ਬਣਦਾ ਜਿਹੜਾ ਹੈ ਨਾ ਉਹ ਸਾਡੇ ਅਨੁਸਾਰ ਬਣਦਾ, ਭਾਵ ਕਿ ਜਿਹਦੇ ਚਰਨਾਂ ਦੇ ਉੱਤੇ ਅਸੀਂ ਮੱਥਾ ਟੇਕ ਦਿੰਦੇ ਹਾਂ ਸੰਗਤ ਉਹਨੂੰ ਗੁਰੂ ਪ੍ਰਵਾਨ ਕਰਦੀ ਹੈ। ਇਸ ਤਰ੍ਹਾਂ ਦੀ ਮੱਤ ਇਹਨਾਂ ਦੀ ਮਾਰੀ ਹੋਈ ਸੀ, ਇਸ ਤਰ੍ਹਾਂ ਦੀਆਂ ਦਲੀਲਾਂ ਦੇ ਧਾਰਨੇ ਸਨ ਐਸੇ ਮਸੰਦ। ਦਰਬ ਸਕੇਲੈ ਹਮ ਫਿਰ ਸਾਰੇ ਅਰਪੈ ਗੁਰੂ ਕੇ ਜਾਏ ਅਗਾਰੇ। ਵਿਚਾਰਾਂ ਕਰਦੇ ਨੇ ਕਿ ਜਿਹੜੀ ਮਾਇਆ ਹੈ ਉਹ ਤੇ ਇਕੱਠੀ ਸਾਰਿਆਂ ਤੋਂ ਫਿਰ ਫਿਰ ਕੇ ਜਾ ਕੇ ਦੂਰਾਂ ਦੂਰਾਂ ਤੋਂ ਕਰਦੇ ਆ ਤੇ ਮਾਇਆ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਅਰਪਣ ਕਰ ਦਿੰਦੇ ਆ। ਇਸ ਮਾਇਆ ਦੇ ਨਾਲ ਤੇ ਗੁਰੂ ਘਰ ਦਾ ਕੰਮ ਚੱਲਦਾ। ਜੇਕਰ ਅਸੀਂ ਨਾ ਹੋਈਏ, ਅਸੀਂ ਮਾਇਆ ਗੁਰੂ ਦੇ ਚਰਨਾਂ ਦੇ ਵਿੱਚ ਨਾ ਅਰਪਣ ਕਰੀਏ ਤੇ ਫਿਰ ਗੁਰੂ ਗੱਦੀ ਤੇ ਬੈਠਾ ਕੀ ਕਰੇਗਾ, ਭਾਵ ਕਿ ਸਾਡੇ ਤੋਂ ਬਗੈਰ ਇਹ ਕੁਝ ਵੀ ਨਹੀਂ। ਮੋਹ ਮਹਾ ਮਨ ਧਾਰਿਓ ਪਰਮ ਪਰਮ ਭਇਓ ਤਵ ਨਾਸ਼ਿਓ ਧਰਮ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਮੋਹ ਮਹਾ ਮਨ ਧਾਰਿਓ, ਮਾਇਆ ਦੀ ਚਮਕ ਦਮਕ ਨੇ ਇਹਨਾਂ ਦੇ ਮਨ ਨੂੰ ਡੁਲਾਇਆ ਹੋਇਆ। ਮੋਹ ਮਹਾ ਮਨ ਧਾਰਿਓ ਪਰਮ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਇਆ ਦੇ ਮੋਹ ਦੇ ਧਾਰਨੀ ਬਣੇ ਨੇ। ਇਸ ਤੋਂ ਇਲਾਵਾ ਭਰਮ ਕਹਿਣ ਤੋਂ ਭਾਵ ਹੈ ਕਿ ਮਹਾ ਮੋਹ ਧਾਰ ਕੇ ਮਨ ਦੇ ਵਿੱਚ ਭਰਮ ਨੂੰ ਧਾਰਨ ਕੀਤਾ। ਅੱਗੇ ਕਵੀ ਜੀ ਲਿਖਦੇ ਨੇ ਭਰਮ ਭਇਓ ਤਵ ਨਾਸ਼ਿਓ ਧਰਮ, ਜਿੱਥੇ ਭਰਮ ਪੈ ਗਿਆ, ਜਿੱਥੇ ਸ਼ੰਕਾ ਆ ਗਈ, ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਨਾਸ਼ਿਓ ਧਰਮ। ਕਹਿਣ ਤੋਂ ਭਾਵ ਹੈ ਕਿ ਮਾਇਆ ਦੇ ਮੋਹ ਦੇ ਨਾਲ ਮਨ ਦੇ ਵਿੱਚ ਭਰਮ ਪੈਦਾ ਹੋ ਜਾਂਦਾ, ਭਾਵ ਕਿ ਗੁਰੂ ਦੇ ਉੱਤੇ ਸ਼ੰਕਾ ਹੈ, ਭਰਮ ਪੈ ਗਿਆ, ਭਾਵ ਕਿ ਗੁਰੂ ਸਾਡਾ ਹੀ ਬਣਾਇਆ ਹੋਇਆ, ਅਸੀਂ ਮਾਇਆ ਅਰਪਣ ਕਰਦੇ ਹਾਂ। ਜਦੋਂ ਭਰਮ ਆ ਜਾਂਦਾ ਤੇ ਫਿਰ ਕਵੀ ਜੀ ਲਿਖਦੇ ਨੇ ਨਾਸ਼ਿਓ ਧਰਮ, ਉੱਥੇ ਫਿਰ ਧਰਮ ਕਿੱਥੇ, ਉੱਥੋਂ ਧਰਮ ਤੇ ਫਿਰ ਖਤਮ ਹੋ ਜਾਂਦਾ। ਧਰਮ ਛੁੱਟੇ ਬੇਮੁਖ ਹੋਏ ਗਏ, ਜਦੋਂ ਫਿਰ ਧਰਮ ਛੁੱਟ ਜਾਂਦਾ ਤੇ ਫਿਰ ਆਦਮੀ ਬੇਮੁਖ ਹੋ ਜਾਂਦਾ, ਗੁਰੂ ਤੋਂ ਬੇਮੁਖ ਹੋ ਜਾਂਦਾ। ਧਰਮ ਛੁੱਟੇ ਬੇਮੁਖ ਹੋਏ ਗਏ, ਇਸੇ ਤਰੀਕੇ ਦੇ ਨਾਲ ਇਹਨਾਂ ਨੇ ਪਹਿਲਾਂ ਮਨ ਦੇ ਵਿੱਚ ਮੋਹ ਮਾਇਆ ਦੇ ਨੂੰ ਧਾਰਨ ਕੀਤਾ, ਜਿਹਦੇ ਕਰਕੇ ਮਨ ਦੇ ਵਿੱਚ ਸ਼ੰਕਾ ਤੇ ਭਰਮ ਆ ਗਿਆ। ਭਰਮ ਆਉਣ ਦੇ ਨਾਲ ਧਰਮ ਖਤਮ ਹੋ ਗਿਆ ਤੇ ਜਦੋਂ ਧਰਮ ਛੁੱਟ ਗਿਆ ਤੇ ਫਿਰ ਬੇਮੁਖ ਹੋ ਗਏ। ਧਰਮ ਛੁੱਟੇ ਬੇਮੁਖ ਹੋਏ ਗਏ, ਲੋਕ ਪ੍ਰਲੋਕ ਨਾਸ਼ ਸੁਖ ਕਹੇ। ਤੇ ਜਦੋਂ ਬੇਮੁਖ ਕੋਈ ਗੁਰੂ ਤੋਂ ਹੋ ਜਾਵੇ ਤੇ ਫਿਰ ਕਵੀ ਸੰਤੋਖ ਸਿੰਘ